सर्विस पे डिलीवर किया जाए तो आज ही बू अली को 6472946656 पर कॉल कीजिए. दैट इज 6472946656.
सदा ही लड़ाई है दुख नाल
सिक्योर लाइन ऑफ क्रेडिट भी ले देंगे. 11 सालों के तजुर्बेकार मॉर्गेज अलायंस ब्रोकर कैनी तालीवाल. लाइसेंस नंबर 10530. कॉल 9058122800 9058122800 और विजिट mortgagebuddies.ca.
ओ छाए पहने कैनी तालीवाल.
ਓਏ ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ. ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ. ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ. ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ.
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜੁਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ. ਇੱਕ ਵਾਰੀ 'ਚ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ. ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ.
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ. ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com.
हाँ जी, एक पैराडिकल कंपनी ट्रैफिक टिकट मिल गई है ओंटारियो जा यूएसए दे विच. अपना ड्राइविंग अब्सट्रैक्ट जा सीवीओआर साफ सुथरा रखने लई जा स्मॉल क्लेम्स कोर्ट मैटर है. तुसी किसे दे दावा करना है जा तुहाडे ते किसे ने दावा कर दिता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नू कढ़ना है जा सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 9054519777 451-9777 चार मैली ड्राइव यूनिट 23 ब्रैम्पटन दे विच. इसे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन.
बदौलत ही सानू इन्नी वधिया डील च इन्ना सोहना घर मिलिया. जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा.
उन्हें कॉल करो हर मेल सिद्धू नू 647-401-6565
यूनाइटेड ग्रुप ऑफ कंपनी तो संदेश लेके हाजिर हाँ. जेडे मेरे वीर एज एड लाइसेंस और 2 साल का एक्सपीरियंस है एज ए ड्राइवर या ब्रोकर काम करना चाहते हो, नवे ट्रकों के उत्ते साडे को ब्रांड न्यू ट्रक पहुंचे ने, तुसी होम डिपो ना, लॉबलॉज ना, कैनेडियन टायर ना, कैनेडा पोस्ट के नाल काम कर सकते हो. एजैक्स, कैम्ब्रिज, ब्रैम्पटन, मिसिसागा, विंडसर, मॉन्ट्रियल किसी भी स्टेशन तो काम स्टार्ट कर सकते हो. असी $21 तो $27 तक तुहानू सिटी दे विच पे करते हैं. ब्रांड न्यू ट्रकों के उत्ते सारियां शिफ्टां अवेलेबल ने. मॉन्ट्रियल के सारे पासे नू राउंड ट्रिप अवेलेबल ने. आटवा नू ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-1-43-85।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਤੇ ਮਜਬੂਰੀ ਵੱਸ ਜਿਹੜਾ ਸਾਨੂੰ ਘਰਾਂ ਦੇ ਵਿੱਚ ਰਹਿਣਾ ਪੈ ਰਿਹਾ, ਤੁਸੀਂ ਆਪਣਾ ਜਿਹੜਾ ਸਮਾਂ ਉਹਦੀ ਯੋਗ ਵਰਤੋਂ ਕਰਦੇ ਹੋਵੋਗੇ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਖਿਆਲ ਰੱਖਦੇ ਹੋਵੋਗੇ। ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੀਆਂ ਸਾਵਧਾਨੀਆਂ ਵਰਤ ਕੇ ਜਿਸ ਤਰੀਕੇ ਦੀ ਐਮਰਜੈਂਸੀ ਦੇ ਦੌਰਾਨ ਸਾਡਾ ਕਾਰ ਵਿਹਾਰ ਹੁੰਦਾ, ਸਾਡਾ ਨਜ਼ਰੀਆ ਹੁੰਦਾ, ਤੁਸੀਂ ਉਹਦੀ ਪਾਲਣਾ ਕਰਦੇ ਹੋਵੋਗੇ। ਹੈਲਥ ਪ੍ਰੋਟੋਕਾਲ ਨੂੰ ਧਿਆਨ 'ਚ ਰੱਖਦੇ ਹੋਏ ਜੇ ਤੁਹਾਨੂੰ ਐਮਰਜੈਂਸੀ ਕਿਤੇ ਜਾਣਾ ਵੀ ਪੈਂਦਾ, ਗਰੋਸਰੀ ਸਟੋਰ, ਫਾਰਮੇਸੀ ਸਟੋਰ ਵਗੈਰਾ, ਤੇ ਤੁਸੀਂ ਪੂਰਾ ਖਿਆਲ ਰੱਖ ਕੇ 6-7 ਫੁੱਟ ਦੇ ਫਾਸਲੇ ਤੇ ਤੁਸੀਂ ਇੱਕ ਦੂਸਰੇ ਤੋਂ ਦੂਰ ਆ ਜਿਹੜਾ ਉਹ ਖੜਦੇ ਹੋਵੋਗੇ। ਇਹਦੇ ਵਿੱਚ ਕੋਈ ਸੰਕੋਚ ਵਾਲੀ ਗੱਲ ਨਹੀਂ ਹੁੰਦੀ। ਜੇ ਕੋਈ ਤੁਹਾਡੇ ਨੇੜੇ ਵੀ ਆਉਂਦਾ, ਤੁਹਾਡਾ ਮਿੱਤਰ ਪਿਆਰਾ ਦੋਸਤ, ਜੇ ਉਹਨੂੰ ਨਹੀਂ ਵੀ ਅਹਿਸਾਸ ਹੁੰਦਾ ਤਾਂ ਉਹਨੂੰ ਹਲਕਾ ਜਿਹਾ ਅਹਿਸਾਸ ਕਰਾ ਲੈਣਾ ਵੀ ਮਿੱਤਰਾ ਇਸ ਵੇਲੇ ਦੂਰੀ ਹੈ ਜਿਹੜੀ ਸਭ ਤੋਂ ਵੱਧ ਜ਼ਰੂਰੀ ਆ। ਦਿਲ ਤਾਂਹੀਓ ਨੇੜੇ ਸਮਝੇ ਜਾਣਗੇ ਜੇ ਆਪਾਂ ਵਿੱਥ ਪਾ ਕੇ ਰੱਖਾਂਗੇ, ਜੇ ਆਪਾਂ ਦੂਰੀ ਇੱਕ ਦੂਜੇ ਤੋਂ ਰੱਖਾਂਗੇ, ਪ੍ਰੋਪਰ ਗੈਪ ਰੱਖਾਂਗੇ। ਤੇ ਜੇ ਪ੍ਰੋਪਰ ਗੈਪ ਨਹੀਂ ਰੱਖਾਂਗੇ ਤੇ ਦਿਲ ਵੀ ਦੂਰ ਹੋ ਜਾਣਗੇ, ਤੇ ਇਹ ਵੀ ਕੋਈ ਪਤਾ ਨਹੀਂ ਵੀ ਜਿਹੜੇ ਸਰੀਰ ਆ ਸਾਡੇ ਉਹਦੇ ਤੇ ਵੀ ਕੋਈ ਨਾ ਕੋਈ ਵਾਇਰਸ ਦਾ ਹਮਲਾ ਜਿਹੜਾ ਹੋ ਸਕਦਾ। ਕਈ ਵਾਰੀ ਬੰਦਾ ਆਪਦੇ ਆਪ ਨੂੰ ਬੜਾ ਖੱਬੀ ਖਾਣ, ਬੜਾ ਤੰਦਰੁਸਤ ਸਮਝਦਾ ਜੀ, ਤੇ ਕਹਿੰਦਾ ਜੀ ਨਹੀਂ ਮੇਰੀ ਤਾਂ ਸਿਹਤ ਬਹੁਤ ਸੋਹਣੀ ਆ। ਨਹੀਂ ਜੀ, ਇਹ ਭੁਲੇਖੇ ਚ ਨਾ ਰਹੋ। ਇਹੋ ਜਿਹੇ ਸਮਿਆਂ ਦੇ ਦੌਰਾਨ ਸਾਡੀ ਬਾਡੀ ਹੈ ਜਿਹੜੀ ਉਹ ਕਿਵੇਂ ਐਕਟ ਕਰਦੀ ਹੈ, ਜਿਹੜਾ ਫੋਰਨ ਕੋਈ ਮਟੀਰੀਅਲ ਹੁੰਦਾ, ਮਾਈਕਰੋ ਆਰਗੇਨਿਜ਼ਮ ਹੁੰਦਾ, ਵਾਇਰਸ ਹੁੰਦਾ, ਬੈਕਟੀਰੀਆ ਹੁੰਦਾ, ਜਾਂ ਕੋਈ ਮਾਰੂ ਬਿਮਾਰੀ ਦਾ ਜੀਵਾਣੂ ਹੁੰਦਾ, ਸਾਡੀ ਬਾਡੀ ਇੰਡੀਵਿਜੁਅਲ ਰਿਐਕਟ ਕਿਵੇਂ ਕਰਦੀ ਆ, ਇਹ ਬਾਡੀ ਤੇ ਨਿਰਭਰ ਕਰਦਾ ਹੁੰਦਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਪਹਿਲਵਾਨ ਵੀ ਹੋਵੇ, ਭਾਵੇਂ ਕੋਈ ਤਕੜਾ ਖਿਲਾੜੀ ਵੀ ਹੋਵੇ, ਤੇ ਭਾਵੇਂ ਕੋਈ ਪਹਿਲਾਂ ਅਦਰਕ ਲਸਣ ਹਲਦੀ ਹੁਲਦੀ ਸਾਰਾ ਕੁਛ ਖਾਂਦਾ ਰਿਹਾ ਹੋਵੇ, ਦਵਾਈਆਂ ਵੀ ਖਾਂਦਾ ਰਿਹਾ ਹੋਵੇ, ਇਹ ਕੋਈ ਨਹੀਂ ਪਤਾ ਵੀ ਉਹਦੀ ਬਾਡੀ ਦੇ ਇਮਿਊਨ ਸਿਸਟਮ ਨੇ ਕਿਵੇਂ ਇਹਨੂੰ ਰਿਐਕਟ ਕਰਨਾ। ਇੱਕ ਜਨਰਲ ਇਮਿਊਨਿਟੀ ਹੁੰਦੀ ਹੈ ਬਾਡੀ ਦੀ। ਜਨਰਲ ਇਮਿਊਨਿਟੀ ਦਾ ਮਤਲਬ ਬਈ ਆਮ ਜਿਹੜੀ ਸਮਰੱਥਾ ਹੈ, ਜਿਵੇਂ ਛੋਟੇ ਹੁੰਦਿਆਂ ਜਿਵੇਂ ਅਸੀਂ ਖੇਡਦੇ ਹਾਂ, ਸਮਾਜ ਦੇ ਆਲੇ ਦੁਆਲੇ ਸੰਪਰਕ ਦੇ ਵਿੱਚ ਆਉਂਦੇ ਹਾਂ, ਜੀਵ ਜੰਤੂ, ਪੌਦਿਆਂ, ਮਿੱਟੀ, ਘੱਟਾ, ਉਹਦੇ ਸੰਪਰਕ ਦੇ ਵਿੱਚ ਆਉਂਦੇ ਹਾਂ, ਤਾਂ ਹੌਲੀ ਹੌਲੀ ਸਾਡਾ ਜਿਹੜਾ ਇਮਿਊਨ ਸਿਸਟਮ ਆ ਉਹ ਸਟਰੋਂਗ ਹੁੰਦਾ ਜਾਂਦਾ। ਇਹ ਜਨਰਲ ਇਮਿਊਨਿਟੀ ਹੁੰਦੀ ਹੈ। ਕਈ ਨੋਰਮਲ ਜਿਹੜੀਆਂ ਬਿਮਾਰੀਆਂ ਹੁੰਦੀਆਂ, ਛੋਟੀਆਂ ਮੋਟੀਆਂ ਬਿਮਾਰੀਆਂ, ਸਰਦੀ, ਜ਼ੁਕਾਮ, ਥੋੜਾ ਬਹੁਤ ਕੋਈ ਹੋਰ ਬਾਡੀ 'ਚ ਪ੍ਰੋਬਲਮ ਆ ਗਈ, ਸਾਡੀ ਬਾਡੀ ਉਹਨੂੰ ਐਡਜਸਟ ਕਰਦੀ ਹੈ, ਉਹ ਜਨਰਲ ਇਮਿਊਨਿਟੀ ਹੁੰਦੀ ਹੈ। ਕਿ ਕਈ ਵਾਰੀ ਜੇ ਅਸੀਂ ਜ਼ਿਆਦਾ ਲੋਕਾਂ ਦੇ ਸੰਪਰਕ 'ਚ ਨਹੀਂ ਆਏ, ਕੁਦਰਤ ਦੇ ਸੰਪਰਕ ਦੇ ਵਿੱਚ ਨਹੀਂ ਆਏ, ਅਸੀਂ ਜ਼ਿਆਦਾ ਆਪਣੇ ਆਪ ਨੂੰ ਬਚਾ ਕੇ ਰੱਖਿਆ ਹੋਇਆ, ਤੇ ਕਈ ਵਾਰੀ ਡਾਕਟਰ ਕਹਿ ਦਿੰਦੇ ਆ ਵੀ ਇਮਿਊਨਿਟੀ ਸਾਡੀ ਵੀਕ ਆ, ਤੇ ਨੋਰਮਲ ਜਿਹੜੇ ਜ਼ਿਆਦਾ ਮਤਲਬ ਰਫ ਐਂਡ ਟਫ ਹੁੰਦੇ ਨੇ, ਪਰਿਵਾਰਾਂ ਦੇ ਵਿੱਚ ਵੀ ਥੋੜਾ ਜਿਹਾ ਮਤਲਬ ਮਿੱਟੀ ਵਗੈਰਾ 'ਚ ਖੇਲਦੇ ਨੇ, ਜਿਵੇਂ ਪੰਜਾਬ ਦੇ ਪਿੰਡਾਂ 'ਚ ਆਪਾਂ, ਤੁਹਾਨੂੰ ਸਾਰਿਆਂ ਨੂੰ ਪਤਾ, ਤੇ ਉਹ ਥੋੜਾ ਜਿਹਾ ਜਨਰਲ ਇਮਿਊਨਿਟੀ ਹੈ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਆ, ਮਤਲਬ ਵਧੀਆ ਹੁੰਦੀ ਹੈ। ਪਰ ਜਿਹੜੀ ਇਹ ਸਪੈਸੀਫਿਕ ਇਮਿਊਨਿਟੀ ਹੁੰਦੀ ਹੈ ਕਿਸੇ ਖਾਸ ਮਾਈਕਰੋ ਆਰਗੇਨਿਜ਼ਮ ਦੇ ਪ੍ਰਤੀ, ਇਹ ਉਹਦਾ ਹਿੱਸਾ ਹੈ ਪਰ ਉਹਦੇ ਨਾਲ ਅਲੱਗ ਵੀ ਹੈ। ਇਸ ਕਰਕੇ ਮੱਧ ਭੁਲੇਖੇ ਦੇ ਵਿੱਚ ਰਹੋ ਵੀ ਅਸੀਂ ਰੋਜ਼ ਦੌੜਦੇ ਭੱਜਦੇ ਹਾਂ, ਅਸੀਂ ਚੰਗੀ ਖੁਰਾਕ ਖਾਂਦੇ ਹਾਂ ਤੇ ਸਾਨੂੰ ਨਹੀਂ ਇਹ ਬਿਮਾਰੀ ਹੁੰਦੀ। ਨਹੀਂ ਜੀ, ਇਹਦਾ ਕੋਈ ਪਤਾ ਨਹੀਂ। ਜਿਹਨੇ ਪ੍ਰਿਕੋਸ਼ਨ ਨਾ ਰੱਖਿਆ ਉਹਨੂੰ ਤਾਂ ਹੋਊਗੀ ਹੋਊਗੀ, ਜਿਹਨੇ ਪ੍ਰਿਕੋਸ਼ਨ ਰੱਖਿਆ ਉਹਨੂੰ ਵੀ ਇਹ ਹੋ ਸਕਦੀ ਹੈ। ਇਸ ਕਰਕੇ ਬਚਾਓ ਵਿੱਚ ਹੀ ਬਚਾਓ, ਅਸੀਂ ਹਰ ਰੋਜ਼ ਕਹਿੰਦੇ ਹਾਂ ਸੇਫਟੀ ਸੇਵਸ। ਪਰ ਮੈਂ ਇੰਨਾ ਵੀ ਤੁਹਾਨੂੰ, ਮੇਰੀ ਆਦਤ ਆ ਮੈਂ ਬਹੁਤੇ ਅੰਕੜੇ ਦੇ ਕੇ ਡਰਾਉਂਦਾ ਨਹੀਂ ਹੁੰਦਾ, ਇੱਕ ਜਨਰਲ ਜਿਹੜਾ ਕੌਸ਼ਨ ਆ ਉਹ ਸਾਨੂੰ ਰੱਖਣਾ ਚਾਹੀਦਾ, ਜੋ ਹੈਲਥ ਪ੍ਰੋਫੈਸ਼ਨਲ ਸਾਨੂੰ ਕਹਿੰਦੇ ਨੇ। ਜੋ ਸਾਇੰਟਿਸਟ ਕਹਿੰਦੇ ਨੇ। ਅੱਜ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਵੀ ਕਹਿਤਾ ਵੀ ਜਿੰਨੀ ਦੇਰ ਤਾਈਂ ਇਹਦਾ ਪੱਕਾ ਕੋਈ ਸਿੱਕੇ ਬੰਦ ਇਲਾਜ ਨਹੀਂ ਹੁੰਦਾ, ਕੋਈ ਟੀਕਾ ਬਣ ਕੇ ਤਿਆਰ ਨਹੀਂ ਹੁੰਦਾ, ਕੋਈ ਵੈਕਸੀਨ ਨਹੀਂ ਆਉਂਦੀ, ਓਨੀ ਦੇਰ ਸਾਨੂੰ ਸਾਵਧਾਨੀ ਵਰਤਣੀ ਪੈਣੀ ਹੈ। ਬਸ ਮੈਂ ਇੱਕ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹ ਤੁਹਾਡੇ ਤੱਕ ਪਹੁੰਚਾ ਰਿਹਾ। ਉਹਨਾਂ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ। ਬਾਕੀ ਠੀਕ ਹੈ ਜੀ, ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਦਵਾਈਆਂ ਜਿਹੜੀਆਂ ਉਹ ਵਰਤੀਆਂ ਜਾ ਰਹੀਆਂ ਨੇ। ਕਈ ਦੇਸ਼ ਹੈ ਜਿਹੜੇ ਉਹ ਆਪਣੇ ਲੋਕਾਂ ਨੂੰ ਬਚਾ ਰਹੇ ਨੇ, ਕਈ ਦੇਸ਼ ਇਹੋ ਜਿਹੇ ਆ ਜਿਹੜੇ ਇਹੋ ਜਿਹੇ ਮਾੜੇ ਦੌਰ ਦੇ ਵਿੱਚ ਵੀ ਜਿਹਨਾਂ ਨੇ ਮਨੁੱਖਤਾ ਦਾ ਪੱਲਾ ਫੜਿਆ ਹੋਇਆ। ਮੈਂ ਉਹਦੇ ਵਿੱਚ ਜਿਹੜਾ ਕਿਊਬਾ ਦੇਸ਼ ਆ, ਮੈਂ ਉਹਦੀ ਬਹੁਤ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਜੀ ਕਿ ਕਿੰਨੇ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਟੀਮਾਂ ਜਿਹੜੀਆਂ ਉਹ ਗਈਆਂ ਹੋਈਆਂ, ਡਾਕਟਰਸ ਗਏ ਹੋਏ ਆ। ਉੱਥੋਂ ਦਾ ਹੈਲਥ ਸਿਸਟਮ ਬਿਹਤਰੀਨ ਸਿਸਟਮ ਆ, ਤੇ ਆ ਸਾਡੇ ਜਿਹੜੇ ਥੱਲੇ ਸਾਊਥ ਵਾਲੇ ਪਾਸੇ ਥਾਣੇਦਾਰ ਰਹਿੰਦੇ ਨੇ ਜਿਹਨਾਂ ਦਾ ਜ਼ੋਰ ਲੱਗਿਆ ਹੁੰਦਾ ਸਾਰਾ ਦਿਨ ਬੰਬ ਬੰਦੂਕਾਂ ਧਮਕੀਆਂ ਦੇਣ ਦੇ ਉੱਤੇ, ਜੇ ਦਵਾਈ ਵੀ ਲੈਣੀ ਹੈ ਕਿਸੇ ਤੋਂ ਤਾਂ ਧਮਕੀ ਦੇ ਕੇ ਵੀ ਜੇ ਨਹੀਂ ਦਿੰਦਾ ਤਾਂ ਕੋਈ ਨੀ, ਫਿਰ ਦੇਖਾਂਗੇ ਤੈਨੂੰ। ਇਹਨਾਂ ਦਾ ਜਨਤਾ ਨਾਲ ਸਾਨੂੰ ਪਿਆਰ ਆ ਜੀ, ਲੋਕਾਂ ਨਾਲ ਪਿਆਰ ਆ। ਲੋਕ ਨਿੱਤ ਜ਼ਿੰਦਗੀ ਜਿਹੜੀ ਬੜੀ ਔਖੀ ਹੈ ਵੈਸੀ ਜਿਉਣੀ, ਪਰ ਇਹੋ ਜਿਹੇ ਮਹਾਂਮਾਰੀ ਦੇ ਮੌਕੇ ਹੋਰ ਔਖੀ ਹੋ ਜਾਂਦੀ ਹੈ। ਉੱਥੇ ਲੋਕਾਂ ਦਾ ਕੀ ਹਾਲ ਹੋਇਆ ਹੋਇਆ, ਪਰ ਇਹਦੇ ਲਈ ਕੁੱਝ ਨਾ ਕੁੱਝ ਨਹੀਂ, ਬਹੁਤੀ ਨਹੀਂ ਜੀ, ਸਾਰੀ ਜ਼ਿੰਮੇਵਾਰੀ ਜਿਹੜੀ ਉੱਥੋਂ ਦੀਆਂ ਸਰਕਾਰਾਂ ਦੀ ਬਣਦੀ ਹੈ ਕਿ ਉਹਨਾਂ ਨੇ ਸਿਹਤ ਸਹੂਲਤਾਂ ਤੇ ਪੈਸੇ ਨਹੀਂ ਲਾਏ, ਉਹਨਾਂ ਨੇ ਵਿਗਿਆਨ ਦੀਆਂ ਜਿਹੜੀਆਂ ਖੋਜਾਂ ਹੁੰਦੀਆਂ ਉਹਨਾਂ ਤੇ ਪੈਸੇ ਨਹੀਂ ਲਾਏ, ਉਹਨਾਂ ਨੇ ਐਮਰਜੈਂਸੀ ਦੇ ਵਿੱਚ ਕਿਵੇਂ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ, ਤਿਆਰੀ ਕਿਵੇਂ ਕਰਨੀ ਹੁੰਦੀ ਹੈ, ਉਹਨਾਂ ਨੂੰ ਲਾਈਟਲੀ ਲਿਆ, ਬਹੁਤ ਲਾਈਟਲੀ ਲਿਆ। ਹਾਲਾਂਕਿ ਜਨਵਰੀ ਦੇ ਵਿੱਚ ਇਹ ਪਤਾ ਲੱਗ ਗਿਆ ਸੀ ਕਿ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਹੈ, ਪਰ ਫਿਰ ਵੀ ਉਹ ਚੁਟਕਲੇ ਹੀ ਸੁਣਾਉਂਦੇ ਰਹੇ ਇੱਕ ਦੂਜੇ ਨੂੰ। ਇਹ ਜਦੋਂ ਕਿਤੇ ਗੱਲ ਬਾਅਦ ਦੇ ਵਿੱਚ ਟਿਕਟਕਾ ਹੋਊਗਾ ਤੇ ਗੱਲਾਂ ਲੋਕ ਆ ਜਿਹੜੇ ਜ਼ਰੂਰ ਸੋਚਣਗੇ, ਲੋਕਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਵੀ ਦੋਸਤੋ ਚੇਂਜ ਹੋਊਗਾ, ਵਾਕਈ ਚੇਂਜ ਹੋਊਗਾ। ਅੱਜ ਕੱਲ ਦੇ ਹਾਲਾਤ ਚਲੋ ਜਿੱਥੇ ਸਾਨੂੰ ਲੈ ਆਏ ਆ, ਤੁਸੀਂ ਸਾਰੇ ਉਹਨਾਂ ਹਾਲਾਤਾਂ ਚੋਂ ਨਿਕਲ ਰਹੇ ਆ, ਪਰ ਆਓ ਆਪਾਂ ਆਪਣੇ ਵਿਰਸੇ ਨੂੰ ਨਾ ਭੁੱਲੀਏ, ਆਪਾਂ ਉਹ ਦਿਨ ਵੀ ਯਾਦ ਕਰੀਏ। ਅੱਜ 9 ਅਪ੍ਰੈਲ ਆ, 8 ਅਪ੍ਰੈਲ 1929 ਦਾ ਦਿਨ ਸੀ ਜੀ, ਜਿੱਦਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਦੇ ਸਾਥੀ ਬੁਟਕੇਸ਼ਵਰ ਦੱਤ ਨੇ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਸੀ। ਬੜੇ ਸਾਫ਼ ਤੇ ਸਪਸ਼ਟਾਂ 'ਚ ਆਪਾਂ ਦੱਸਣਾ ਚਾਹੁੰਦੇ ਹਾਂ ਕਿ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੀ ਸਿੱਟਿਆ, ਤੇ ਨਾਲ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਕੋਈ ਉਸ ਵੇਲੇ ਉਹਨਾਂ ਕੋਲ ਘਾਟ ਨਹੀਂ ਸੀ ਹਥਿਆਰਾਂ ਦੀ। ਬੰਬ ਬਣਾਉਣ ਤੇ ਤਜਰਬੇ ਹੁੰਦੇ ਰਹਿੰਦੇ ਸੀ, ਉਹ ਬੰਬ ਇਹੋ ਜਿਹੇ ਬਣਾ ਸਕਦੇ ਸੀ, ਬੰਬ ਬਣਾਉਣ ਦੇ ਕੇਪੇਬਲ ਸੀ, ਪਰ ਉਹਨਾਂ ਨੇ ਜਾਣ ਬੁੱਝ ਕੇ ਫੋਕਾ ਬੰਬ ਸਿੱਟਿਆ ਸੀ। ਤੇ ਬੜੇ 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 ਉਹਨਾਂ ਨੇ ਤਰੀਕੇ ਦੇ ਨਾਲ ਕਿਹਾ ਸੀ ਵੀ ਇਹ ਬੰਬ ਆ ਜਿਹੜਾ ਅਸੀਂ ਬੋੜੇ ਕੰਨਾਂ ਨੂੰ ਆਪਣੀ ਬੋੜੇ ਕੰਨਾਂ ਤੱਕ ਸਾਡੇ ਆਪਣੇ ਲੋਕਾਂ ਦੀ ਆਵਾਜ਼ ਪਹੁੰਚਾਉਣ ਦੇ ਲਈ ਬੰਬ ਆ ਜਿਹੜਾ ਉਹ ਅਸੈਂਬਲੀ 'ਚ ਸਿੱਟ ਲਏ ਆ, ਭੱਜੇ ਨਹੀਂ, ਖੜਕੇ ਨਾਰੇ ਲਾਏ, ਬਕਾਇਦਾ ਉੱਥੇ ਫਲਾਇਰ ਲੀਫਲੈਟ ਆ ਜਿਹੜੇ ਸਿੱਟੇ, ਤੇ ਉਸ ਤੋਂ ਬਾਅਦ ਉਹਨਾਂ ਨੇ ਗ੍ਰਿਫਤਾਰੀ ਦਿੱਤੀ। ਕਾਲੇ ਕਾਨੂੰਨਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਦਬਾਈ ਜਾ ਰਹੀ ਸੀ, ਤੇ ਜਿਹੜੇ ਦੇਸ਼ ਦੇ ਵਿੱਚੋਂ ਆਏ ਆ ਅਸੀਂ ਉਸ ਤੋਂ ਕਈ ਗੁਣਾ ਵੱਧ ਕਾਲੇ ਕਾਨੂੰਨ ਨੇ ਜਿਹੜੇ ਬਣ ਚੁੱਕੇ ਨੇ। ਲੋਕਾਂ ਨੂੰ ਧਰਮਾਂ ਜਾਤਾਂ ਦੇ ਨਾਂ ਤੇ ਲੜਾਇਆ ਜਾ ਚੁੱਕਿਆ, ਲੜਾਇਆ ਜਾ ਰਿਹਾ, ਲੋਕਾਂ ਦੇ ਦਿਮਾਗਾਂ 'ਚ ਜ਼ਹਿਰ ਭਰੀ ਜਾ ਰਹੀ ਆ। ਆਹ ਜਿਹੜਾ ਕੋਵਿਡ 19 ਕੋਰੋਨਾ ਵਾਇਰਸ ਸਾਡੀ ਜਿਹੜੀ ਸਮੱਸਿਆ ਹੈਗੀ, ਇਹਦੇ ਵਿੱਚੋਂ ਵੀ ਉਹ ਧਰਮਾਂ ਦੇ ਪ੍ਰਤੀ, ਜਾਤਾਂ ਦੇ ਪ੍ਰਤੀ, ਇੱਕ ਦੂਜੇ ਧਰਮਾਂ ਦੇ ਲੋਕਾਂ ਦੇ ਪ੍ਰਤੀ ਇਹ ਜ਼ਹਿਰ ਫੈਲਾ ਰਹੇ ਨੇ, ਇਸ ਵੇਲੇ ਵੀ ਨੀ ਇੱਕ ਦੂਜੇ ਨੂੰ ਬਖਸ਼ਿਆ ਉਹਨਾਂ ਨੇ। ਇਹ ਹਾਲਾਤ ਨੇ ਜੀ ਉੱਥੋਂ ਦੇ ਲੋਕਾਂ ਨੂੰ ਜ਼ਰੂਰ, ਕਿਉਂਕਿ ਸਾਡੇ ਉੱਥੇ ਦੋਸਤ ਮਿੱਤਰ ਨੇ, ਸਾਡਾ ਵਿਰਸਾ ਭਗਤ ਸਿੰਘ, ਜੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਫਿਲੋਸਫੀ ਦਾ ਪ੍ਰਚਾਰ ਸਾਰੀ ਦੁਨੀਆਂ ਦੇ ਵਿੱਚ ਹੋਇਆ ਹੁੰਦਾ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਨੇ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਸੀ ਰਹਿਣਾ, ਉਹਦੀ ਵਿਚਾਰਧਾਰਾ ਨੇ ਦੁਨੀਆਂ ਪੱਧਰ ਦੇ ਉੱਤੇ ਉਹਦੀ ਵਿਚਾਰਧਾਰਾ ਜਿਹੜੀ ਉਹ ਫੈਲਣੀ ਸੀ, ਕਿਉਂਕਿ ਜਦੋਂ ਭਗਤ ਸਿੰਘ ਆਪਣੇ ਕੇਸ ਦੀ ਪੈਰਵੀ ਆਪ ਕਰਦਾ ਹੁੰਦਾ ਸੀ, ਗੋਰੇ ਅੰਗਰੇਜ਼ ਸੀ ਜਿਹੜੇ ਜੱਜ ਸੀ ਉਹ ਵੀ ਮੂੰਹ ਦੇ ਵਿੱਚ ਉਂਗਲਾਂ ਦੇ ਲੈਂਦੇ ਸੀ ਕਿ ਛੋਟੀ ਜਿਹੀ ਉਮਰ ਦਾ ਨੌਜਵਾਨ ਇਹਦੀ ਇੰਨੀ ਤੀਖਣ ਬੁੱਧੀ ਆਪਣੇ ਕੇਸ ਦੀ ਪੈਰਵਾਈ ਆਪ ਕਰ ਰਿਹਾ। ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰੇ ਉਹਨੇ ਜਿੰਨਾ ਵੀ ਸਮਾਂ ਮਿਲਿਆ ਉਹਨੂੰ, ਥੋੜਾ ਸਮਾਂ ਮਿਲਿਆ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹਨੇ ਉਹ ਜਿਹੜੇ ਸਾਲ ਸੀ ਉਹ ਇਨਕਲਾਬੀਆਂ ਦੇ ਨਾਲ ਗੁਜ਼ਾਰੇ, ਤੇ ਉਹਨੇ ਸਿੱਟਾ ਕੱਢਿਆ ਸੀ ਕਿ ਸੋਸ਼ਲਿਜ਼ਮ ਬਿਨਾਂ, ਸਮਾਜਵਾਦ ਬਿਨਾਂ ਸਾਡੇ ਲੋਕਾਂ ਦੀ ਭਲਾਈ ਨਹੀਂ ਹੋ ਸਕਦੀ। ਇਸੇ ਕਰਕੇ ਉਹਨੇ ਜਿਹੜੀ ਉਹ ਇੰਡੀਅਨ ਰਿਪਬਲਿਕਨ ਆਰਮੀ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਉਹਦੇ ਵਿੱਚ ਸ਼ਮੂਲੀਅਤ ਤੋਂ ਬਾਅਦ, ਚੰਦਰ ਸ਼ੇਖਰ ਤੇ ਭਗਤ ਸਿੰਘ ਤੇ ਜਿਹੜਾ ਇਹ ਸਾਰਾ ਗਰੁੱਪ ਸੀ ਇਨਕਲਾਬੀਆਂ ਦਾ, ਇਹਨਾਂ ਨੇ ਨਾਂ ਉਹਦਾ ਬਦਲ ਕੇ ਇੰਡੀਅਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖਤਾ ਸੀ। ਅੱਜ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ, ਕਹਿੰਦੇ ਜੀ ਰਹਿੰਦੇ ਤੁਸੀਂ ਸਰਮਾਏਦਾਰੀ ਯੁੱਗ ਚ, ਗੱਲਾਂ ਤੁਸੀਂ ਸਮਾਜਵਾਦ ਦੀਆਂ ਕਰਦੇ ਹੋ, ਸਮਾਜਵਾਦ ਤਾਂ ਫੇਲ ਹੋ ਗਿਆ। ਦੋਸਤੋ ਇਹ ਬੜੀ ਹਾਸੋਹੀਣੀ ਗੱਲ ਆ ਬਈ, ਸਿਰਫ ਅਜੇ 100 ਸਾਲ ਵੀ ਨੀ, 100 ਸਾਲ ਹੋ ਗਿਆ ਰਸ਼ੀਆ ਦੇ ਵਿੱਚ ਇਨਕਲਾਬ ਦਾ ਪਹਿਲਾ ਸਫਲ ਤਜਰਬਾ ਹੋਇਆ 1917 ਦੇ ਵਿੱਚ, ਅਜੇ 100 ਸਾਲ ਦਾ ਵਕਤ ਨੀ ਬੀਤਿਆ ਤੇ ਅਸੀਂ ਬੜੇ ਆਰਾਮ ਨਾਲ ਕਹਿ ਦਿੰਦੇ ਕਿ ਉਹ ਤਜਰਬਾ ਜਿਹੜਾ ਸਫਲ ਹੋ ਅਸਫਲ ਹੋ ਗਿਆ। ਅਤੇ ਜਿਹੜੇ ਧਰਮਾਂ ਦੇ ਦੋ ਦੋ ਸਾਲ ਦੋ ਦੋ ਹਜ਼ਾਰ ਸਾਲ ਜਿਹਨਾਂ ਨੇ ਦੁਨੀਆਂ ਦੇ ਉੱਤੇ ਕਹਿਰ ਢਾਈ ਹੈ, ਕੋਈ 2000 ਸਾਲ ਪੁਰਾਣਾ, ਕੋਈ 500 ਸਾਲ ਪੁਰਾਣਾ, ਕੋਈ 1200 ਸਾਲ ਪੁਰਾਣਾ, ਕੋਈ 2500 ਸਾਲ ਪੁਰਾਣਾ, ਤੇ ਇਹਨਾਂ ਚ ਕਿੰਨੀਆਂ ਖਾਮੀਆਂ ਨੇ ਕਦੇ ਨੋਟ ਕੀਤਾ? ਆਹ ਜਿਹੜਾ ਸਰਮਾਏਦਾਰੀ ਯੁੱਗ ਆ ਜਿਹੜਾ 200-300 ਸਾਲ ਪੁਰਾਣਾ ਹੈ ਅਜੇ, ਤੇ ਇਹਦੇ ਵਿੱਚ ਕਿੰਨੀਆਂ ਖਾਮੀਆਂ ਨੇ? ਆਹ ਪਹਿਲੀ ਖਾਮੀ ਤਾਂ ਆਹ ਹੀ ਦੇਖ ਲਓ ਤੁਸੀਂ ਹੁਣ, ਵੀ ਇਹੋ ਜਿਹੇ ਮੌਕੇ ਹੁਣ ਲੋਕ ਸੋਚਣ ਲੱਗੇ ਆ ਨਾ ਹੁਣ, ਵੀ ਇਹੋ ਜਿਹੇ ਅਸੀਂ ਇਹੋ ਜਿਹੇ ਸਿਸਟਮ ਤੋਂ ਇਹੋ ਜਿਹੀ ਵਿਵਸਥਾ ਤੋਂ ਅਸੀਂ ਕੀ ਲੈਣਾ ਹੈ? ਜਿਹੜਾ ਮਰ ਰਹੇ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਨੂੰ ਨੀ ਬਚਾ ਸਕਦਾ। ਇਹੋ ਜਿਹੀ ਵਿਵਸਥਾ ਜਿਹੜੀ ਮੁਨਾਫੇ ਦੇ ਉੱਤੇ ਆਧਾਰਿਤ ਆ, ਇਹੋ ਜਿਹੀ ਵਿਵਸਥਾ ਜਿਹੜੀ ਜਿਹਦਾ ਮੁੱਖ ਮਕਸਦ ਬਸ ਬੰਦੇ ਤੋਂ ਕੰਮ ਹੀ ਕਰਾਈ ਜਾਣਾ ਤੇ ਬੰਦੇ ਦੀ ਛਿੱਲ ਲਾਈ ਜਾਣੀ ਆ, ਚੰਮ ਲਾਈ ਜਾਣਾ ਬੰਦੇ ਦਾ, ਤੇ ਜਦੋਂ ਬੰਦਾ ਮੌਤ ਦੇ ਮੂੰਹ ਦੇ ਵਿੱਚ ਪਿਆ ਉਹਨੂੰ ਬਚਾਉਣਾ ਤੱਕ ਵੀ ਨੀ। ਜੇ ਵਧੀਆ ਦੇਸ਼ਾਂ ਦੇ ਵਿੱਚ ਇੱਥੇ ਸਿਸਟਮ ਆਇਆ, ਸਾਡੇ ਕੋਲ ਕੋਈ ਚੰਗੀਆਂ ਸਹੂਲਤਾਂ ਆਈਆਂ ਨੇ, ਬਜ਼ੁਰਗਾਂ ਨੂੰ ਪੈਨਸ਼ਨਾਂ ਆਈਆਂ, ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਆਈਆਂ, ਹੈਲਥ ਐਜੂਕੇਸ਼ਨ ਫ੍ਰੀ ਆਇਆ, ਤਾਂ ਇਹ ਵੀ ਸਮਾਜਵਾਦ ਦੀ ਹੀ ਦੇਣ ਸੀ। ਵੀ ਇਹਨਾਂ ਦੇਸ਼ਾਂ ਨੇ ਸੋਚਿਆ ਵੀ ਜੇ ਭਾਈ ਅਸੀਂ ਆਪਣੇ ਵਰਕਰਸ ਨੂੰ ਆਪਣੇ ਲੋਕਾਂ ਨੂੰ ਇਹ ਸਹੂਲਤਾਂ ਨਾ ਦਿੱਤੀਆਂ ਤਾਂ ਇੱਥੇ ਵੀ ਸਮਾਜਵਾਦ ਦਾ ਝੰਡਾ ਜਿਹੜਾ ਗੱਡਿਆ ਜਾਣਾ। ਇਹਨਾਂ ਨੇ ਡਰ ਕੇ ਦਿੱਤਾ, ਇਹਨਾਂ ਨੇ ਕੋਈ ਮਤਲਬ ਆਰਾਮ ਦੇ ਨਾਲ ਨਹੀਂ ਫੜਾਤਾ। ਤੇ ਹੁਣ ਵੀ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਗਿਆ, ਇਹਨਾਂ ਦੇਸ਼ਾਂ ਦਾ ਸਾਰਿਆਂ ਦਾ ਜ਼ੋਰ ਲੱਗਿਆ ਵੀ ਕਿਵੇਂ ਗਰੀਬ ਮੁਲਕ ਨੇ ਜਿਹੜੇ ਅਸੀਂ ਉਹਨਾਂ ਨੂੰ ਹੋਰ ਕਿਵੇਂ ਲੁੱਟਣਾ, ਨੈਚੁਰਲ ਰਿਸੋਰਸਿਸ ਦੀ ਲੁੱਟ ਆ ਜਿਹੜੀ ਕਿਵੇਂ ਕਰਨੀ ਆ। ਸਾਰੀ ਦੁਨੀਆਂ ਨੂੰ ਵਕਤ ਪਾਈ ਰੱਖਦੇ ਆ ਇਹ ਜਿਹੜੇ 5-7 ਅਮੀਰ ਮੁਲਕ ਨੇ ਨਾ। ਗੱਲ ਇਹ ਆ ਕਿ ਭਗਤ ਸਿੰਘ ਦੀ ਜਿਹੜੀ ਫਿਲੋਸਫੀ ਆ ਅੱਜ ਵੀ ਉਹ ਨਹੀਂ ਰੈਲੇਵੈਂਟ ਆ, ਸਮਾਜਵਾਦ ਦੀ ਫਿਲੋਸਫੀ ਅੱਜ ਵੀ ਰੈਲੇਵੈਂਟ ਆ। ਦੇਸ਼ਾਂ ਦੇ ਵਿੱਚ ਠੀਕ ਆ, ਸੱਤਾ ਦੇ ਵਿੱਚ ਸਮਾਜਵਾਦੀ ਨਹੀਂ ਰਹੇ ਬਹੁਤ ਥਾਵਾਂ ਦੇ ਉੱਤੇ, ਪਰ ਭਲਾ ਆਪਣੇ ਮਨ ਦੇ ਵਿੱਚ ਕਿਤੇ ਝਾਤੀ ਮਾਰਿਓ ਵੀ ਮਨੁੱਖਤਾ ਦਾ ਜਿਹੜਾ ਸੁਪਨਾ ਕਿ ਸਾਡੇ ਕੋਲੇ ਜਿਉਣ ਦੀਆਂ ਸਹੂਲਤਾਂ ਹੋਣ ਤੇ ਉਹਨਾਂ ਲਈ ਅਸੀਂ ਕੰਮ ਕਰੀਏ, ਇਹ ਸੁਪਨਾ ਕਿਵੇਂ ਖਤਮ ਹੋਜੂ? ਭਲਾ ਆਪਣੇ ਆਪ ਆਪਣੇ ਮਨ ਦੇਖੋ, ਜੇ ਅਸੀਂ ਕੰਮ ਕਰਦੇ ਹਾਂ, ਅਸੀਂ ਕਿਰਤ ਕਰਦੇ ਹਾਂ, ਆਪਣੀ ਸਮਰੱਥਾ ਮੁਤਾਬਕ ਅਸੀਂ ਕਿਰਤ ਕਰਦੇ ਹਾਂ, ਤੇ ਸਾਨੂੰ ਜਿਉਣ ਜੋਗੀਆਂ ਸਹੂਲਤਾਂ ਕਿਉਂ ਨਾ ਮਿਲਣ? ਜਦੋਂ ਤੁਸੀਂ ਇਸ ਤੇ ਰਾਹ ਤੇ ਪੈ ਜਾਓਗੇ, ਆਪੇ ਹੀ ਤੁਸੀਂ ਸਮਾਜਵਾਦ ਦਿੱਲੀ ਦੇ ਉੱਤੇ ਚਲੇ ਜਾਓਗੇ। ਤੇ ਫਿਰ ਜਦੋਂ ਤੁਸੀਂ ਇਹ ਸੋਚਣ ਲੱਗੋਗੇ ਵੀ ਜੀ ਜਦੋਂ 50-60-65 ਸਾਲ ਤੋਂ ਬਾਅਦ ਬੰਦੇ ਦੀ ਸਰੀਰਕ ਸ਼ਕਤੀ ਘਟਣ ਲੱਗ ਜਾਂਦੀ ਹੈ, ਤਾਂ ਲਾਜ਼ਮੀ ਤੌਰ ਤੇ ਕੰਮ ਵੀ ਘੱਟ ਕਰੂਗਾ, ਤੇ ਇੱਕ ਸਟੇਜ ਆ ਜਾਊ ਜਦੋਂ ਰਿਟਾਇਰ ਹੋਜੂ। ਜਦੋਂ ਬੰਦਾ ਰਿਟਾਇਰ ਹੋ ਗਿਆ ਕਿਉਂਕਿ ਉਹਨੇ ਸਾਰੀ ਜ਼ਿੰਦਗੀ ਕੰਮ ਕੀਤਾ, 25-30 ਸਾਲ ਕੰਮ ਕੀਤਾ, ਕਿਉਂ ਨਾ ਉਹਨੂੰ ਫਿਰ ਸਹੂਲਤਾਂ ਮਿਲਣ, ਸਿਹਤ ਦੀਆਂ ਸਹੂਲਤਾਂ, ਕਿਉਂ ਨਾ ਉਹਨੂੰ ਫ੍ਰੀ ਸਹੂਲਤਾਂ ਮਿਲਣ, ਤੇ ਕਿਉਂ ਨਾ ਜਿਹੜੇ ਬੱਚੇ ਆ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਲਿਖਾਈ ਮੁਫ਼ਤ ਹੋਵੇ? ਕਿਉਂ ਕਿਸੇ ਪੇਰੈਂਟਸ ਨੂੰ ਇਹ ਫਿਕਰ ਹੋਵੇ ਵੀ ਮੈਨੂੰ ਮੇਰੇ ਕੋਲ ਘੱਟ ਪੈਸੇ ਨੇ, ਮੈਂ ਚੰਗੀ ਯੂਨੀਵਰਸਿਟੀ ਚੰਗੇ ਕਾਲਜ ਦੇ ਵਿੱਚ ਨਹੀਂ ਬੱਚਿਆਂ ਨੂੰ ਪੜ੍ਹਾ ਸਕਦਾ, ਪੈਸੇ ਹੈ ਨਹੀਂ ਮੇਰੇ ਕੋਲ, ਇਸ ਕਰਕੇ ਮੇਰੇ ਬੱਚੇ ਕਿਉਂ ਅਨਪੜ੍ਹ ਰਹਿਣ? ਕਿਉਂ ਨਾ ਸਾਰੇ ਬੱਚਿਆਂ ਨੂੰ ਬਰਾਬਰ ਦੇ ਮੌਕੇ ਮਿਲਣ ਅੱਗੇ ਵਧਣ ਦੇ? ਇਹ ਜਦੋਂ ਅਸੀਂ ਗੱਲਾਂ ਸੋਚਦੇ ਹਾਂ ਬੈਠ ਕੇ, ਤੇ ਸਾਨੂੰ ਆਪਣੇ ਆਪ ਪਤਾ ਲੱਗ ਜਾਂਦਾ ਵੀ ਸਮਾਜਵਾਦ ਫੇਲ ਨਹੀਂ ਹੋਇਆ, ਸਮਾਜਵਾਦ ਨੇ ਤਾਂ ਸਾਨੂੰ ਰੋਸ਼ਨੀ ਦਿੱਤੀ ਆ, ਸਾਡੇ ਜੀਵਨ ਆ ਜਿਹੜੇ ਉਸ ਸੋਚ ਨੇ ਰੋਸ਼ਨਾਏ ਨੇ, ਭਾਵੇਂ ਅਸੀਂ ਸਰਮਾਏਦਾਰ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਪਰ ਇੱਥੇ ਵੀ ਜਦੋਂ ਕਿਸੇ ਵਰਕਰ ਨਾਲ ਧੱਕਾ ਹੁੰਦਾ ਲੋਕ ਬੋਲਦੇ ਨੇ, ਇਹਦਾ ਮਤਲਬ ਅੰਸ਼ਕ ਤੌਰ ਤੇ ਸਮਾਜਵਾਦੀ ਸੋਚ ਆ ਜਿਹੜੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਹੈਗੀ ਆ। ਇਹਨਾਂ ਦੇਸ਼ਾਂ ਦੇ ਵਿੱਚ ਵੀ ਜਦੋਂ ਗੱਲ ਚੱਲਦੀ ਆ ਹੈਲਥ ਕੇਅਰ ਫੋਰ ਆਲ, ਐਜੂਕੇਸ਼ਨ ਫੋਰ ਆਲ, ਤੇ ਫਿਰ ਇਹਦਾ ਮਤਲਬ ਸਮਾਜਵਾਦ ਆ ਜਿਹੜਾ ਉਹ ਇੱਕ ਸਫਲ ਤੇ ਜਿਉਂਦੇ ਰਹਿਣ ਵਾਲੀ ਥਿਊਰੀ ਹੈ। ਇਹ ਮਨੁੱਖਤਾ ਦਾ ਜਿਹੜਾ ਸੁਪਨਾ ਇਹ ਕਦੇ ਖਤਮ ਨਹੀਂ ਹੋ ਸਕਦਾ ਗਾ। ਤੁਸੀਂ ਕਦੇ ਯਾਤਰਾ ਹੀ ਕਰ ਸਕਦੇ ਹੋ ਵੀ ਕੋਈ ਵੇਲਾ ਆਊਗਾ ਤੁਸੀਂ ਸੋਚੋਗੇ ਲਓ ਜੀ ਮੈਂ ਕੰਮ ਤਾਂ ਕਰੀ ਜਾਵਾਂ ਤੇ ਮੈਨੂੰ ਪੈਸੇ ਨਾ ਮਿਲਣੇ, ਕਿਵੇਂ ਹੋ ਸਕਦਾ? ਜਦੋਂ ਤੁਸੀਂ ਆਪਣੀ ਕਿਰਤ ਦਾ ਮੁੱਲ ਮੰਗਣ ਲੱਗੇ ਵੀ ਪਤਾ ਲੱਗਣ ਲੱਗ ਗਈ, ਜਿਹੜੇ ਲੋਕ ਕਹਿੰਦੇ ਆ ਵੀ ਇੰਨਾ ਪ੍ਰੋਫਿਟ ਹੋ ਗਿਆ, ਉਹ ਪ੍ਰੋਫਿਟ ਤੁਹਾਡੀ ਲੁੱਟੀ ਹੋਈ ਕਿਰਤ ਆ, ਨਹੀਂ ਤਾਂ ਪ੍ਰੋਫਿਟ ਕਿੱਥੋਂ ਆ ਜਾਂਦਾ? ਪਰ ਜਦੋਂ ਇਹ ਸਾਰੀਆਂ ਗੱਲਾਂ ਆਪਾਂ ਸਮਝਣ ਲੱਗ ਗਏ, ਜਿਹੜੀਆਂ ਭਗਤ ਸਿੰਘ ਨੇ ਵੀ ਸਾਨੂੰ ਦੱਸੀਆਂ, ਜਿਹੜੀਆਂ ਸਾਡੇ ਵੱਡੇ ਵਡੇਰਿਆਂ ਨੇ ਵੀ ਦੱਸੀਆਂ, ਤੇ ਮਤਲਬ ਅਸੀਂ ਸਾਡੇ ਵਿੱਚ ਅੰਦਰ ਸਮਾਜਵਾਦੀ ਥਿਊਰੀ ਪਈ ਆ। ਬਾਕੀ ਸਮਾਜਵਾਦੀ ਥਿਊਰੀ ਹੈ ਜਿਹੜੀ ਵਿਗਿਆਨ ਦੇ ਸਭ ਤੋਂ ਨੇੜੇ ਆ, ਇਸੇ ਕਰਕੇ ਭਾਵੇਂ ਅੱਜ ਕੱਲ੍ਹ ਸਰਕਾਰਾਂ ਬਹੁਤ ਦੇਸ਼ਾਂ ਦੇ ਵਿੱਚ ਸਮਾਜਵਾਦੀ ਨਹੀਂ ਵੀ, ਸਾਬਕਾ ਸਮਾਜਵਾਦੀ ਦੇਸ਼ ਨੇ, ਪਰ ਉੱਥੇ ਵੀ ਕਈ ਅਜੇ ਤਾਰੇ ਟਿਮਟਮਾਉਂਦੇ ਨੇ। ਕਈ ਕਿਊਬਾ ਵਰਗੇ ਮੁਲਕ ਨੇ ਜਿਹੜੇ ਉਹ ਅਜੇ ਵੀ ਬਹੁਤ ਛੋਟਾ ਹੋਣ ਦੇ ਬਾਵਜੂਦ, ਹਜ਼ਾਰਾਂ ਪਾਬੰਦੀਆਂ ਹੋਣ ਦੇ ਬਾਵਜੂਦ ਉਹ ਲੋਕਾਂ ਨੂੰ ਆਲੇ ਵਾਲੇ ਦੁਨੀਆਂ ਨੂੰ ਰਾਹ ਦਿਖਾ ਰਹੇ ਨੇ ਵੀ ਭਾਈ ਜੇ ਜ਼ਿੰਦਗੀ ਜਿਉਣੀ ਆ ਤਾਂ ਇੱਥੇ ਤਾਂ ਜਿਉ, ਨਹੀਂ ਤਾਂ ਅਸੀਂ ਲਾਲਚ ਵਸ ਸਵੇਰ ਤੋਂ ਸ਼ਾਮ ਤੱਕ ਬਹੁਤੇ ਦੇਸ਼ਾਂ ਦੇ ਵਿੱਚ ਇਹਨਾਂ ਨੂੰ ਇਹ ਬਿਜ਼ਨਸ ਇੰਟਰਸਟ ਕਹਿੰਦੇ ਨੇ, ਲੁੱਟਮਾਰ ਦੀ ਕਮਾਈ ਨੂੰ ਕਹਿੰਦੇ ਨੇ। ਜਦੋਂ ਦੂਸਰੇ ਦੇਸ਼ਾਂ ਦੇ ਫੌਜਾਂ ਜਾਣੀਆਂ ਹੁੰਦੀਆਂ ਕਹਿਣਗੇ ਜੀ ਸਾਡੇ ਉੱਥੇ ਬਿਜ਼ਨਸ ਇੰਟਰਸਟ ਨੇ, ਬਿਜ਼ਨਸ ਇੰਟਰਸਟ ਦੀ ਜਦੋਂ ਤੁਸੀਂ ਡੂੰਘਾਈ ਦੇ ਵਿੱਚ ਜਾਓ ਤਾਂ ਮਤਲਬ ਇਹ ਹੁੰਦਾ ਜਦੋਂ ਇੱਕ ਦੇਸ਼ ਦੂਜੇ ਦੇਸ਼ ਦੇ ਉੱਤੇ ਫੌਜ ਚਾੜਦਾ ਕਿ ਅਸੀਂ ਆਪਣੇ ਬਿਜ਼ਨਸ ਇੰਟਰਸਟ ਦੀ ਰਾਖੀ ਕਰਨੀ ਹੈ, ਉਹਦਾ ਮਤਲਬ ਹੁੰਦਾ ਵੀ ਅਸੀਂ ਇੱਥੋਂ ਲੁੱਟ ਕੇ ਲਿਆਉਣਾ ਤੇ ਤੁਹਾਨੂੰ ਕੁੱਟਣਾ ਤੇ ਤੁਹਾਡੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਅਸੀਂ ਗੋਡਿਆਂ ਪਰ ਗੋਡਿਆਂ ਪਰ ਨੇ ਕਰਨਾ ਤੇ ਅਸੀਂ ਆਪਦੀ ਲੱਤ ਦੇ ਥੱਲੇ ਦੀ ਲਗਾਉਣਾ, ਬਿਜ਼ਨਸ ਇੰਟਰਸਟ ਦਾ ਮਤਲਬ ਇਹੀ ਹੁੰਦਾ। ਹਾਂ, ਕਈ ਇਹੋ ਜਿਹੇ ਬੇਗੌਰ ਤੇ ਨਕਾਮੇ ਵੀ ਹੈਗੇ ਆ ਜਿਹਨਾਂ ਨੂੰ ਕਹਿੰਦੇ ਡੈਮੋਕ੍ਰੇਸੀ, ਜਿਵੇਂ ਭਾਰਤ ਦੇ ਨੇ, ਜਿਹੜੇ ਲੱਤਾਂ ਦੇ ਥੱਲੇ ਵੀ ਲੰਘਦੇ ਨੇ, ਕੋਡੇ ਵੀ ਹੁੰਦੇ ਨੇ, ਜਿਹੜੇ ਗੋਡਣਿਆਂ ਪਾਰ ਹੋ ਜਾਂਦੇ ਨੇ, ਅਮੀਰ ਮੁਲਕਾਂ ਦੇ ਅੱਗੋਂ ਜਾ ਕੇ ਭੀਖ ਮੰਗਦੇ ਨੇ, ਆਪਣੇ ਦੇਸ਼ ਦੀ ਇੱਜ਼ਤ ਆ ਜਿਹੜੀ ਉਹ ਗਹਿਣੇ ਰੱਖਦੇ ਨੇ ਜਾ ਕੇ। ਜਦੋਂ ਟਰੰਪ ਵਰਗਾ ਕੋਈ ਉਹਨਾਂ ਨੂੰ ਧਮਕੀ ਦਿੰਦਾ ਫਿਰ ਉਹਨਾਂ ਨੂੰ ਵਿਹਲ ਨੀ ਮਿਲਦੀ, ਉਹ ਆਕੜ ਕੇ ਨੀ ਕਹਿ ਸਕਦੇ ਵੀ ਸਾਡੇ ਦੇਸ਼ ਦੀ ਪ੍ਰਭੂਸੱਤਾ। ਲੋਕ ਜਦੋਂ ਕਹਿ ਦੇਣਗੇ ਵਿਰੋਧੀ ਵਿਚਾਰ ਵਾਲਿਆਂ ਨੂੰ ਕਿ ਭਾਈ ਤੁਸੀਂ ਦੇਸ਼ ਧਰੋਈ ਹੋ, ਪਰ ਜਦੋਂ ਦੇਸ਼ ਦਾ ਆਪਦਾ ਪ੍ਰਧਾਨ ਮੰਤਰੀ ਲਿਲਕੀਆਂ ਕੱਢਦਾ ਬਾਹਰਲੇ ਦੇਸ਼ਾਂ ਦੇ ਅੱਗੇ ਜਾ ਕੇ, ਉਹਨਾਂ ਨੂੰ ਫਿਰ ਇੱਜ਼ਤ ਦੀ ਇੱਜ਼ਤ ਦਾ ਖਿਆਲ ਨੀ ਆਉਂਦਾ। ਜੇ ਆਪ ਕਿਸਾਨ ਜਾਂ ਕੋਈ ਸਧਾਰਨ ਬੰਦਾ ਜਿਹਨੇ ਕਰਜ਼ਾ ਮੋੜਨਾ ਹੋਵੇ, ਥੋੜਾ ਬਹੁਤ 100 ਰੁਪਈਏ ਹੋਣ, 1000 ਰੁਪਈਏ ਹੋਣ, ਘਰੋਂ ਚੱਕ ਕੇ ਲਿਆਉਂਦੀ ਆ, ਉਹ ਮਿੰਨਤਾਂ ਕਰਦਾ ਨਹੀਂ ਜਾਂਦਾ। ਜਦੋਂ ਇਹਨਾਂ ਦੇ ਆਪਦੇ ਨੀਰਵ ਮੋਦੀ ਵਿਜੇ ਮਾਲੀਆ ਲੁੱਟ ਕੇ ਲੈ ਜਾਂਦੇ ਨੇ, ਇਹ ਚੂ ਨੀ ਕਰਦੇ। ਆਪ ਇਹਨਾਂ ਨੇ ਇੰਟਰਨੈਸ਼ਨਲ ਮੋਨਿਟਰੀ ਫੰਡ ਜਾਂ ਬਾਹਰਲੇ ਦੇਸ਼ਾਂ ਦੇ ਬਿਲੀਅਨਸ ਆਫ ਡਾਲਰਸ ਦੇਣੇ ਨੇ। ਅੱਛਾ ਗੱਲ ਨੀ ਦੇਖੋ ਵੀ ਬਾਹਰਲੇ ਦੇਸ਼ ਵਰਗੇ ਮੋਦੀ ਅਮਿਤ ਸ਼ਾਹ ਨੂੰ ਕਹਿੰਦੇ ਹੋਣ ਵੀ ਤੈਨੂੰ ਹੱਥ ਕੜੀ ਲਾ ਕੇ ਲੈ ਜਾਣਾ ਭਾਈ, ਤੁਸੀਂ ਸਾਡੇ ਪੈਸੇ ਨੀ ਦਿੱਤੇ। ਇਹਦਾ ਮਤਲਬ ਵੀ ਜਿਹੜੇ ਦੇਸ਼ਾਂ ਦੇ ਵਿੱਚ ਨਾੜ ਲੋਕ ਨੇ ਤੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਦੇ ਲਈ ਕਾਨੂੰਨ ਹੋਰ ਨੇ, ਵਰਕਰ ਦੇ ਲਈ ਕਾਨੂੰਨ ਹੋਰ ਨੇ। ਖੈਰ ਜੀ, ਇਹ ਸਾਰਾ ਕੁਛ ਸਾਨੂੰ ਭਗਤ ਸਿੰਘ ਦੀ ਫਿਲੋਸਫੀ ਆ ਜਿਹੜੀ ਉਹ ਸਿਖਾਉਂਦੀ ਆ। ਜਾਂਦਾ ਭਗਤ ਸਿੰਘ ਕਹਿ ਵੀ ਗਿਆ ਜੇ ਅਸੀਂ ਨਾ ਸਮਝੇ ਦੇਸ਼ ਦੇ ਰੋਕੋ, ਜੇ ਤੁਸੀਂ ਨਾ ਸਮਝੇ ਤਾਂ ਉਹ ਵੇਲਾ ਵੀ ਦੂਰ ਨੀ ਜਿਹਦੇ ਸਾਡੇ ਉੱਤੇ ਗੋਰੇ ਅੰਗਰੇਜ਼ਾਂ ਤੋਂ ਬਾਅਦ ਕਾਲੇ ਅੰਗਰੇਜ਼ਾਂ ਨੇ ਕਬਜ਼ਾ ਕਰ ਲੈਣਾ, ਉਹ ਹੋਇਆ ਹੋਇਆ ਜੀ ਉਸ ਦੇਸ਼ ਦੇ ਵਿੱਚ। ਸ਼ਿਵਿੰਦਰ ਕਰਨਗੇ ਅੱਜ ਕਿ ਕਿਵੇਂ ਇਹ ਆਪਣੇ ਦੇਸ਼ ਦੇ ਵਿੱਚ ਹੀ ਜੇ ਕਿਤੇ ਭਾਈਚਾਰਾ ਬਚਿਆ ਹੋਇਆ ਉਹਨੂੰ ਕੱਟਣ ਵੱਢਣ ਤੇ ਤੋੜਨ ਤੇ ਲੱਗੇ ਨੇ, ਭਾਈਚਾਰਕ ਤੰਦਾਂ ਨੂੰ ਤੋੜਨ ਤੇ ਲੱਗੇ ਹੋਏ ਨੇ। ਸਾਡੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆਪਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5555-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਕਾਰਾਂ ਦੀ ਸਭ ਤੋਂ ਸਸਤੇ ਰੇਟ ਦੇ ਉੱਤੇ ਇੰਸ਼ੋਰੈਂਸ ਕਰਾਉਣੀ ਆ ਤਾਂ ਪ੍ਰਦੀਪ ਗੋਇਲ ਨੂੰ ਕਾਲ ਕਰਨਾ, 647-278-5003, 5003 ਇਹਨਾਂ ਦਾ ਨੰਬਰ ਹੈਗਾ। ਤੁਸੀਂ ਨਵੇਂ ਆਏ ਹੋ ਜੀ, ਇੰਡੀਆ ਤੋਂ ਮਹਿੰਗੀ ਇੰਸ਼ੋਰੈਂਸ ਹੋ ਰਹੀ ਹੈ ਜਾਂ ਤੁਹਾਡਾ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਗਈ ਆ, ਕੰਪਨੀ ਨੂੰ ਬਹਾਨਾ ਮਿਲ ਜਾਂਦਾ ਇੰਸ਼ੋਰੈਂਸ ਵਧਾਉਣ ਦਾ, ਜਾਂ ਵੈਸੇ ਰਿਨਿਊਅਲ ਆਈ ਹੋਈ ਹੈ, ਇੱਕ ਵਾਰੀ ਤੁਸੀਂ ਇਹਨਾਂ ਤੋਂ ਨੋ ਐਬਲੀਕੇਸ਼ਨ ਕੋਟੇਸ਼ਨ ਲਾਇਓ, ਤੁਸੀਂ ਵੇਖੋਗੇ ਤੁਹਾਡੇ 40-50-100 ਡਾਲਰ ਮਹੀਨੇ ਦੇ ਬਚ ਜਾਣਗੇ। ਬਿਲਡਿੰਗ ਇੰਸ਼ੋਰੈਂਸ ਕਰਾਉਣੀ ਹੈ, ਬਿਜ਼ਨਸ ਦੀ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ। ਨਵਾਂ ਘਰ ਲਿਆ ਇੰਸ਼ੋਰੈਂਸ ਤਾਂ ਕਰਾਉਣੀ ਹੁੰਦੀ ਹੈ, ਆਪਾਂ ਕੌਂਡੋ ਲਈ ਹੈ ਫਿਰ ਵੀ ਇੰਸ਼ੋਰੈਂਸ ਕਰਾਉਣੀ ਹੁੰਦੀ ਹੈ, ਕਾਲ ਕਰ ਲਿਓ 6478375003 ਇਹਨਾਂ ਦਾ ਨੰਬਰ ਹੈਗਾ ਜੀ। ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ ਜੀ। ਨੰਬਰ 6478-646-3000 ਹੈਗਾ ਇਹਨਾਂ ਦਾ। ਪੁਆਇੰਟ ਸਿਸਟਮ ਦੇ ਤਹਿਤ ਤੁਸੀਂ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਤੁਹਾਥੋਂ ਰਹਿ ਮੰਗਦੇ ਆ ਵੀ ਕਿਵੇਂ ਆਉਣਾ ਇੱਥੇ, ਤੇ ਉਹਨਾਂ ਨੂੰ ਦੱਸ ਦਿਓ ਵੀ ਪ੍ਰੋਫੈਸ਼ਨਲ ਬੰਦੇ ਤੋਂ ਰਹਿ ਲਿਆ ਕਰੋ, ਤੇ ਪ੍ਰੋਫੈਸ਼ਨਲ ਬੰਦੇ ਨੇ ਜੀ। 6478-646-3000 ਤੇ ਕਈ ਪ੍ਰੋਵਿੰਸ ਦੇ ਵਿੱਚ ਕਈ ਪ੍ਰੋਗਰਾਮ ਚੱਲਦੇ ਆ ਅਲੱਗ ਅਲੱਗ ਸਮੇਂ ਦੇ ਉੱਤੇ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੁੰਦਾ, ਕਈ ਵਾਰੀ ਵਰਕ ਪਰਮਿਟ ਇਸ਼ੂ ਹੋ ਜਾਂਦੇ ਹੁੰਦੇ ਨੇ, ਕਈ ਇੰਪਲੋਇਰਸ ਹੁੰਦੇ ਨੇ ਉਹਨਾਂ ਨੂੰ ਬਾਹਰ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ ਜੀ, ਤੇ ਬਾਹਰਲੇ ਦੇਸ਼ਾਂ ਦਾ ਤੁਹਾਡਾ ਤਜਰਬਾ ਹੁੰਦਾ, ਕਿਸੇ ਖਾਸ ਕੰਮ 'ਚ ਤੁਹਾਨੂੰ ਮਹਾਰਤ ਹੁੰਦੀ ਹੈ, ਤੇ ਫਿਰ ਤੁਸੀਂ ਇੱਥੇ ਪੱਕੇ ਹੋ ਸਕਦੇ। ਪੱਕੇ ਨਹੀਂ ਇਨ ਦਾ ਸੈਂਸ ਵੀ ਤੁਸੀਂ ਪੱਕਾ, ਤੁਹਾਨੂੰ ਕੰਮ ਆ ਜਿਹੜਾ ਉਹ ਇੰਪਲੋਇਰ ਆ ਜਿਹੜੇ ਉਹ ਦੇ ਸਕਦੇ ਆ, ਵਰਕ ਪਰਮਿਟ ਵਗੈਰਾ ਮਿਲ ਜਾਂਦਾ। 6478-646-3000 ਇਹਨਾਂ ਦਾ ਨੰਬਰ ਹੈਗਾ ਜੀ। ਸਾਡੇ ਨਾਲ ਰਣਜੀਤ ਢਿੱਲੋਂ ਜੀ ਜੁੜੇ ਨੇ ਜੀ, ਸੈਂਟ ਮੋਰਗੇ ਸਮਾਰਟ ਤੋਂ। ਤੁਹਾਨੂੰ ਪਤਾ ਕਿ ਨਵੀਂ ਤੋਂ ਨਵੀਂ ਜਾਣਕਾਰੀ, ਤਾਜ਼ੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਨੇ, ਤੇ ਜਦੋਂ ਵੀ ਕੋਈ ਮੋਰਗੇਜ ਦਾ ਕੇਸ ਆਉਂਦਾ ਉਹਨਾਂ ਕੋਲੇ, ਤੇ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਡੀਲ ਕਰਦੇ ਨੇ। ਤੁਸੀਂ ਉਹਨਾਂ ਤੋਂ ਵੈਸੇ ਵੀ ਰਹਿ ਲੈਂਦੇ ਰਿਹਾ ਕਰੋ, ਕੋਈ ਮੋਰਗੇਜ ਰਿਨਿਊਅਲ ਆਉਣ ਵਾਲੀ ਹੈ ਤੁਹਾਡੀ, ਜਾਂ ਤੁਸੀਂ 2-4-5 ਮਹੀਨਿਆਂ ਨੂੰ ਕੋਈ ਪ੍ਰੋਪਰਟੀ ਵੇਖ ਰਹੇ ਹੋ, ਪਹਿਲਾਂ ਹੀ ਇਹਨਾਂ ਨਾਲ ਸੰਪਰਕ ਕਰ ਲਿਆ ਕਰੋ। ਕਈ ਵਾਰੀ ਪ੍ਰੀ ਅਪਰੂਵਲ ਵਗੈਰਾ ਲੈਣੀ ਹੁੰਦੀ ਆ, ਪਹਿਲਾਂ ਆਪਣਾ ਨਾਪ ਤੋਲ ਕੇ ਦੇਖ ਲਿਆ ਕਰੋ ਵੀ ਐਵੇਂ ਬਿਨਾਂ ਨਾਪ ਤੋਲ ਕੇ ਦੇਖਿਆ ਵੱਡੀ ਪ੍ਰੋਪਰਟੀ ਨੂੰ ਹੱਥ ਪਾ ਲਈਏ, ਤੇ ਬਾਅਦ ਦੇ ਵਿੱਚ ਮੋਰਗੇਜ ਨਾ ਹੋਵੇ ਫਿਰ ਨੁਕਸਾਨ ਹੁੰਦਾ। ਇਸ ਕਰਕੇ ਮੋਰਗੇਜ ਸੰਬੰਧੀ ਪ੍ਰੋਫੈਸ਼ਨਲ ਬੰਦੇ ਤੋਂ ਤੁਸੀਂ ਪਹਿਲਾਂ ਰਹਿ ਲੈ ਲਿਆ ਕਰੋ, ਤੇ ਪ੍ਰੋਫੈਸ਼ਨਲ ਬੰਦੇ ਸਾਡੇ ਕੋਲ ਹਾਜ਼ਰ ਨੇ ਜੀ। ਰਣਜੀਤ ਢਿੱਲੋਂ ਜੀ, ਸੈਂਟ ਮੋਰਗੇ ਸਮਾਰਟ ਆਫਿਸ ਵੀ ਇਹਨਾਂ ਨੇ ਨਵੇਂ ਥਾਂ ਖੋਲ ਲਿਆ, ਹੁਣ ਤੁਹਾਨੂੰ ਡਿਟੇਲ ਜਾਣਕਾਰੀ ਦੇਣਗੇ ਟੋਰਮੁੰਡ ਸਟੀਲ ਚ ਦੇ ਇੰਟਰਸੈਕਸ਼ਨ ਤੇ। ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ ਜੀ।
ਧੰਨਵਾਦ ਬ੍ਰਾਂਚ ਸਾਹਿਬ ਸਾਰਿਆਂ ਦਾ ਰੂਬਰੂ ਕਰਨ ਦਾ। ਅੱਜ
ਪਹਿਲਾਂ ਤਾਂ ਨੰਬਰ ਆਪਦਾ ਦਿਓ ਜੀ, ਤੇ ਨਾਲ ਹੀ ਨਵੇਂ ਆਫਿਸ ਦੀ ਲੋਕੇਸ਼ਨ ਦੱਸੋ।
ਬ੍ਰਾਂਚ ਸਾਹਿਬ 905-499-2700 ਨੰਬਰ ਸੇਮ ਹੈ ਜੀ ਸਾਡਾ, 905-499-2700। ਤੇ ਮੇਨ ਆਫਿਸ ਜਿਹੜਾ ਜੀ ਸਟੀਲ ਐਂਡ ਟਾਰਬਰਮ ਦੇ ਉੱਤੇ 4500 ਸਕੁਅਰ ਫੀਟ ਦੇ ਆਫਿਸ ਸਪੇਸ ਹੈ ਜੀ, ਬਹੁਤ ਵੱਡਾ ਆਫਿਸ ਹੈ। ਤੇ ਇਸ ਆਫਿਸ ਦੇ ਨਾਲ ਨਾਲ ਮੈਂ ਦੱਸਣਾ ਚਾਹਾਂਗਾ, ਇਹਦੇ ਚ ਸਾਡੇ ਕੋਲ ਤਕਰੀਬਨ 8 ਆਫਿਸ ਹੋਰ ਨੇ ਜਿਹੜੇ ਅਸੀਂ ਸਬ ਲੀਜ਼ ਅਸੀਂ ਲੀਜ਼ ਕਰਨਾ ਚਾਹੁੰਦੇ ਹਾਂ। ਤੇ ਜੇ ਕੋਈ ਅੱਛੀ ਕੋਈ ਅਕਾਊਂਟਿੰਗ ਫਰਮ, ਕੋਈ ਇੰਸ਼ੋਰੈਂਸ ਫਰਮ ਵਗੈਰਾ ਜਾਂ ਕੋਈ ਹੋਰ ਪ੍ਰੋਫੈਸ਼ਨਲ ਆਫਿਸ ਲਈ ਲੈਣਾ ਚਾਹੁੰਦੇ ਹੈ, ਤੇ ਦੋਜ਼ ਆਰ ਅਵੇਲੇਬਲ ਐਕਚੁਅਲੀ, ਉਹ ਸਾਨੂੰ ਕੰਟੈਕਟ ਕਰ ਸਕਦੇ। ਇੱਕ ਤਾਂ ਇਹ ਦੱਸਣਾ ਚਾਹਾਂਗੇ ਵਿਰਾਟ ਸਾਹਿਬ। ਦੂਸਰਾ ਜੇ ਮੋਰਗੇਜ ਦੀ ਗੱਲ ਕਰੀਏ ਜੀ, ਅੱਜ ਮਾਰਕੀਟ ਦੇ ਵਿੱਚ ਬਹੁਤ ਕੁਐਸਚਨ ਆਉਂਦੇ ਆ ਮੈਨੂੰ, ਤੇ ਬਹੁਤ ਜ਼ਿਆਦਾ ਜਿਵੇਂ ਇਹ ਕੋਵਿਡ ਕਰਕੇ ਜਿਹੜੀਆਂ ਕੰਪਨੀਆਂ ਨੇ, ਜਿਹੜੇ ਸੋਸ਼ਲ ਮੀਡੀਆ ਤੇ ਮੈਸੇਜਿਸ ਆ ਰਹੇ ਆ ਕਿ ਜੀ ਹੁਣ ਜਿਹੜੇ ਬੈਂਕਰਪਸੀਆਂ ਕਰਾਉਣ ਵਾਲੇ ਆ ਉੱਧਰ ਨੂੰ ਪ੍ਰਮੋਟ ਕਰੀ ਜਾਂਦੇ ਆ, ਕੋਈ ਜਿਹੜੇ ਸਮਾਲ ਲੋਨਸ ਦੇਣ ਵਾਲੀਆਂ ਕੰਪਨੀਜ਼ ਹੈਗੀਆਂ ਅਨਸਿਕਿਓਰ ਲੋਨ ਵਾਲੇ, ਜਿਨ੍ਹਾਂ ਦੇ ਇੰਟਰਸਟ ਰੇਟ ਬਹੁਤ ਜ਼ਿਆਦਾ ਚਲੇ ਜਾਂਦੇ ਆ, ਤੇ ਉਹ ਵੀ ਵਿੱਚ ਆਪਣੇ ਆਪ ਨੂੰ ਪ੍ਰਮੋਟ ਕਰੀ ਜਾਂਦੇ ਕਿ ਫਟਾਫਟ ਸਾਡੇ ਤੋਂ ਪੈਸੇ ਲੈ ਲਓ। ਪਰ ਮੈਂ ਉਹ ਸਾਰੇ ਆਪਣੇ ਲਿਸਨਰਸ ਨੂੰ ਦੱਸਣਾ ਚਾਹਾਂਗਾ, ਪਹਿਲਾਂ ਤਾਂ ਜੋ ਸਿਚੁਏਸ਼ਨ ਹੈ, ਹਾਲਾਤ ਹੈ, ਉਹਨਾਂ ਤੇ ਆਪਾਂ ਨਜ਼ਰ ਮਾਰੀਏ ਕਿ ਗਵਰਨਮੈਂਟ ਬਹੁਤ ਸਪੋਰਟ ਕਰ ਰਹੀ ਹੈ, ਗਵਰਨਮੈਂਟ ਬੈਨੀਫਿਟਸ ਲਓ ਜਿਹੜੇ ਮਿਲ ਸਕਦੇ ਆ ਤੁਹਾਨੂੰ, ਤੇ ਆਪਣੇ ਆਪ ਨੂੰ ਕੋਸ਼ਿਸ਼ ਕਰੋ ਕਿ ਸਟੇਬਲ ਰੱਖੋ, ਖਰਚੇ ਘਟਾਓ, ਸਾਰੇ ਖਰਚੇ ਘਟਾ ਕੇ ਮੈਨੇਜ ਕਰੋ। ਜੇ ਫਿਰ ਵੀ ਪ੍ਰੋਬਲਮ ਆਉਂਦੀ ਹੈ ਫਿਰ ਤੁਸੀਂ ਬੜਾ ਸੋਚ ਸਮਝ ਕੇ ਡਿਸੀਜਨ ਲੈਣਾ ਵੀ ਕਿਸ ਤਰ੍ਹਾਂ ਦੀ ਅਸੀਂ ਫਾਈਨੈਂਸਿੰਗ ਕਰਵਾਈਏ ਤਾਂ ਕਿ ਸਾਡੀ ਹੈਲਪ ਹੋਵੇ, ਕਿਉਂਕਿ ਕੋਈ ਕਈ ਗੱਲਾਂ ਦੇ ਵਿੱਚ ਹੈਲਪ ਹੁੰਦੀ ਹੈ, ਕਈਆਂ ਦੇ ਵਿੱਚ ਬੰਦਾ ਹੋਰ ਟ੍ਰੈਪ 'ਚ ਫਸ ਜਾਂਦਾ। ਸੋ ਸਾਡੇ ਨਾਲ ਜਿਹੜੇ ਹੋਮ ਓਨਰਸ ਹੈਗੇ ਆ, ਜੇ ਉਹਨਾਂ ਨੂੰ ਕਿਤੇ ਕੋਈ ਦਿੱਕਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ, ਮੋਰਗੇਜ ਸੰਬੰਧੀ ਜਾਂ ਰੀਅਲ ਸਟੇਟ ਪ੍ਰੋਪਰਟੀ ਸੰਬੰਧੀ, ਕਈਆਂ ਦਾ ਕੋਈ ਲੀਗਲ ਐਕਸ਼ਨ ਹੋ ਰਿਹਾ, ਕਿਸੇ ਤਰ੍ਹਾਂ ਦੀ ਹੋਰ ਸਿਚੁਏਸ਼ਨ ਹੈ, ਉਹ ਸਾਨੂੰ ਸੰਪਰਕ ਕਰ ਸਕਦੇ ਆ ਜੀ। ਅਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ, ਵੀ ਆਰ ਵੈਰੀ ਪ੍ਰੋਫੈਸ਼ਨਲ, ਅਸੀਂ ਬਿਲਕੁਲ ਪ੍ਰੋਫੈਸ਼ਨਲ ਤੇ ਓਨੈਸਟ ਓਪੀਨੀਅਨ ਦੇਵਾਂਗੇ। ਉਸ ਤੋਂ ਬਾਅਦ ਜੇ ਕਲਾਇੰਟਸ ਨੂੰ ਚੰਗਾ ਲੱਗੇਗਾ ਸਾਡੇ ਨਾਲ ਜ਼ਰੂਰ ਬਿਜ਼ਨਸ ਕਰ ਸਕਦੇ ਆ। ਤੇ ਇਸ ਟਾਈਮ ਤੇ ਜਿੱਥੇ ਹਾਲਾਤ ਬਹੁਤ ਖਰਾਬ ਹੈ ਜੀ, ਜਿੱਥੇ ਇੱਕ ਗਲੋਬਲ ਇਸ਼ੂ ਚੱਲ ਰਿਹਾ ਹੈ, ਸਾਰੇ ਲੋਕੀ ਲੋਕਡਾਊਨ ਤੇ ਆ, ਉੱਥੇ ਅਸੀਂ ਆਪਣੇ ਵੱਲੋਂ ਜਿੰਨਾ ਕੁ ਕਰ ਸਕਦੇ ਹਾਂ ਜੀ, ਇੱਕ
financial education clients ਨੂੰ ਜਿੱਥੇ ਵੀ ਲੋੜ ਪੈਂਦੀ ਹੈ ਹੈਲਪ ਦੀ ਵੀ ਆਰ ਆਲਵੇਜ ਦੇਅਰ ਸੋ ਸਾਨੂੰ ਵਾਂਸ ਅਗੇਨ 9054992700 ਨੰਬਰ ਹੈ ਜੀ ਹੁਣ ਮੋਰਗੇਜ ਦੀ ਗੱਲ ਕਰੀਏ ਕਮਰਸ਼ੀਅਲ ਮੋਰਗੇਜਿਸ ਚੱਲ ਰਹੀਆਂ ਨੇ ਜੀ ਰੈਜੀਡੈਂਸ਼ੀਅਲ ਚੱਲ ਰਹੀਆਂ ਨੇ ਜਿਨ੍ਹਾਂ ਨੇ ਪ੍ਰੋਪਰਟੀਆਂ ਲਈਆਂ ਨੇ ਕਲੋਜ਼ਿੰਗ ਕਰਾਉਣੀਆਂ ਹੀ ਕਰਾਉਣੀਆਂ ਨੇ ਉੱਧਰ ਉਹ ਡਿਪੋਜ਼ਿਟ ਦੇ ਚੁੱਕੇ ਆ ਪੁਰਾਣੇ ਘਰ ਨਹੀਂ ਵਿਕੇ ਉਹ ਬਹੁਤ ਕਾਲਜ ਆ ਰਹੀਆਂ ਨੇ ਕੁਛ ਡੀਲਾਂ ਅਸੀਂ ਖੜੇ ਪੈਰੀ ਪ੍ਰਾਈਵੇਟ ਆਲਰੇਡੀ ਕਲੋਜ਼ ਕਰਾ ਚੁੱਕੇ ਹਾਂ ਜਿਨ੍ਹਾਂ ਦੇ ਕਲਾਇੰਟਸ ਦੇ ਘਰ ਨਹੀਂ ਸੀ ਵਿਕੇ ਤੇ ਉਹਨਾਂ ਨੂੰ ਰਾਈਟ ਅਵੇ ਦੂਜੇ ਪਾਸੇ ਬਿਲਡਰ ਨੇ ਕਿਹਾ ਨਹੀਂ ਤੁਸੀਂ ਕਰਾਉਣੀਆਂ ਨੇ ਤਾਂ ਅਸੀਂ ਤੁਹਾਨੂੰ ਜ਼ਿਆਦਾ ਐਕਸਪੈਂਸਿਸ ਐਡ ਆਨ ਕਰਾਂਗੇ ਜਾਂ ਤੁਹਾਡੇ ਡਿਪੋਜ਼ਿਟ ਰਿਡਿਊਸ ਕਰ ਦਿਆਂਗੇ ਤੁਸੀਂ ਸੋ ਉਹਨਾਂ ਦੇ ਕੇਸਿਸ ਦੇ ਵਿੱਚ ਬਹੁਤ ਪ੍ਰਾਈਵੇਟ ਕਲੋਜ਼ਿੰਗ ਹੋ ਰਹੀਆਂ ਨੇ ਜੀ ਕਿਸੇ ਨੂੰ ਐਵੇਂ ਦੀ ਸਿਚੁਏਸ਼ਨ ਚ ਰੱਬ ਕਰੇ ਨਾ ਪਾਏ ਜੇ ਕੋਈ ਫਸ ਜਾਂਦਾ ਸਾਨੂੰ ਜ਼ਰੂਰ ਸੰਪਰਕ ਕਰੋ ਜੀ ਰਣਜੀਤ ਢਿੱਲੋਂ ਸੈਂਟਰ ਮੋਰਗੇਜ ਸਮਾਰਟ 9054992700 ਧੰਨਵਾਦ ਬਰਾੜ ਸਾਹਿਬ
ਮਿਹਰਬਾਨੀ ਢਿੱਲੋਂ ਸਾਹਿਬ ਬਹੁਤ ਬਹੁਤ 200 ਸਟੀਲ ਸੇ ਟੌਰ ਰੂਮ ਤੇ ਨਵਾਂ ਆਫਿਸ ਹੈ ਜੀ ਇਹਨਾਂ ਦਾ ਤੇ ਉਧਰ ਤੁਸੀਂ ਹੁਣ ਜਦੋਂ ਜਾਣਾ ਢਿੱਲੋਂ ਸਾਹਿਬ ਨੂੰ ਉੱਥੇ ਮਿਲਣਾ ਹੁਣ ਮਿਹਰਬਾਨੀ ਜੀ ਰਾਜ ਕਲਸੀ ਪ੍ਰੋਪਰਟੀ ਵੇਚਣ ਖਰੀਦਣ ਦਾ ਕੰਮ ਕਰਦੇ ਨੇ ਜੀ 416-566-2075 ਰਾਜ ਕਲਸੀ ਦਾ ਨੰਬਰ ਆ ਕੋਈ ਪ੍ਰੋਪਰਟੀ ਲੈਣੀ ਹੋਵੇ ਤੁਸੀਂ ਜਾਂ ਆਪਣੀ ਪ੍ਰੋਪਰਟੀ ਵੇਚਣੀ ਹੈ ਕਮਰਸ਼ੀਅਲ ਇੰਡਸਟਰੀਅਲ ਪ੍ਰੋਪਰਟੀ ਤੁਸੀਂ ਦੇਖ ਰਹੇ ਹੋ ਕੋਈ ਇੱਕ ਵਾਰੀ ਸੰਪਰਕ ਕਰ ਰਹੇ ਹੋ 416-566-2075 ਸ਼ਿਵਿੰਦਰ ਜੀ ਸਾਡੇ ਨਾਲ ਨੇ ਜੀ ਇਸ ਵਕਤ ਤੇ ਸ਼ਿਵਿੰਦਰ ਜੀ ਨਾਲ ਗੱਲਬਾਤ ਕਰਦੇ ਹਾਂ ਆਪਾਂ ਨਿੱਘਾ ਸਵਾਗਤ ਜੀ ਤੁਹਾਡਾ ਸ਼ਿਵਿੰਦਰ ਜੀ
ਸ਼ੁਕਰੀਆ ਚਰਨਜੀਤ ਜੀ ਮਿਹਰਬਾਨੀ ਜੀ ਚਰਨਜੀਤ ਭਾਰਤ ਦੇ ਵਿੱਚ ਤੇ ਪੂਰੀ ਦੁਨੀਆਂ ਵਿੱਚ ਸਾਨੂੰ ਪਤਾ ਕਿ ਕੋਵਿਡ 19 ਦਾ ਜਿਹੜਾ ਸੰਕਟ ਹੈ ਉਹਦੇ ਵਿੱਚ ਭਾਰਤ ਦੇ ਵਿੱਚ ਇਹ ਗਿਣਤੀ ਹੈ ਜਿਹੜੀ ਇਹ ਵੱਧ ਕੇ ਪੀੜਤ ਲੋਕਾਂ ਦੀ ਗਿਣਤੀ 6000 ਦੇ ਕਰੀਬ ਹੋ ਚੱਲੀ ਹੈ 5880 ਦੇ ਕਰੀਬ ਜਿਹੜਾ ਹੈਗਾ ਤਾਜ਼ੇ ਅੰਕੜੇ ਸੀਗੇ ਮੌਤਾਂ ਦੀ ਗਿਣਤੀ ਵੀ 180 ਦੇ ਕਰੀਬ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਮੌਤਾਂ ਦੀ ਗਿਣਤੀ 9 ਦੇ ਕਰੀਬ ਹੋ ਚੁੱਕੀ ਹੈ ਤੇ ਆਏ ਦਿਨ ਇਹ ਅੰਕੜਾ ਵੱਧ ਰਿਹਾ ਹੈਗਾ ਸੋ ਇਹਦੇ ਵਿੱਚ ਜਿੱਥੇ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ ਉੱਥੇ ਸਾਡੇ ਮੁਲਕ ਦੇ ਵਿੱਚ ਕੁਝ ਸਮੇਂ ਤੋਂ ਇੱਕ ਵਾਰ ਆਪਾਂ ਗੱਲ ਵੀ ਕੀਤੀ ਕਿ ਤਬਲੀਗੀ ਜਮਾਤ ਦੇ ਪ੍ਰੋਗਰਾਮ ਦੇ ਬਹਾਨੇ ਪੂਰੇ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਰਕਾਰ ਦੀ ਗੋਦੀ ਚ ਬੈਠਾ ਹੋਇਆ ਮੀਡੀਆ ਵੀ ਭੂਮਿਕਾ ਨਿਭਾ ਰਿਹਾ ਤੇ ਇੱਥੋਂ ਤੱਕ ਰਾਈਟ ਵਿੰਗ ਫੋਰਸ ਵੀ ਨਿਭਾ ਰਹੀ ਹੈ ਉਹਦਾ ਸਟੇਕ ਕਿਤੇ ਨਾ ਕਿਤੇ ਪਹੁੰਚਦਾ ਪੰਜਾਬ ਦੇ ਵਿੱਚ ਵੀ ਪਹੁੰਚਿਆ ਹੈਗਾ ਇੱਥੋਂ ਤੱਕ ਕਿ ਮਤਲਬ ਇੱਦਾਂ ਇੱਕ ਭਰਮ ਫੈਲਾ ਦਿੱਤਾ ਗਿਆ ਦੁਨੀਆਂ ਤੋਂ ਬਾਹਰ ਤਾਂ ਇਸ ਜਿਹੜੇ ਵਾਇਰਸ ਦਾ ਕੋਈ ਧਰਮ ਨਹੀਂ ਸੀਗਾ ਤੇ ਅਸੀਂ ਇਹੀ ਮੰਨਦੇ ਸੀ ਵੀ ਕਿਸੇ ਬੰਦੇ ਨੂੰ ਵੀ ਹੋ ਸਕਦਾ ਹੈਗਾ ਵਾ ਲੇਕਿਨ ਹਿੰਦੁਸਤਾਨ ਦੇ ਵਿੱਚ ਸਭ ਚੀਜ਼ਾਂ ਆ ਕੇ ਧਾਰਮਿਕ ਰੰਗਤ ਫੜ ਜਾਂਦੀਆਂ ਇੱਥੇ ਇਹਦਾ ਇੱਕ ਵਿਸ਼ੇਸ਼ ਧਰਮ ਵੀ ਬਣਾ ਦਿੱਤਾ ਗਿਆ ਕਿ ਇਹ ਕੰਮ ਜਿਹੜਾ ਹੈਗਾ ਵਾ ਜੀ ਇਹ ਖਾਸ ਭਾਈਚਾਰਾ ਮੁਸਲਮਾਨ ਭਾਈਚਾਰਾ ਫੈਲਾ ਰਿਹਾ ਤੇ ਇਸ ਕਰਕੇ ਜਿਹੜਾ ਹੈਗਾ ਉਹਦੇ ਬਾਰੇ ਪੂਰਾ ਰੱਜ ਕੇ ਗੰਦ ਪਾਇਆ ਜਾ ਰਿਹਾ ਹੈਗਾ ਇਹਦੇ ਵਿੱਚ ਤੁਸੀਂ ਦੇਖੋ ਕਿ ਕਈ ਫੇਕ ਵੀਡੀਓ ਚਲਾਈਆਂ ਜਾ ਰਹੀਆਂ ਉਹ ਵੀ ਟੀਵੀ ਚੈਨਲਾਂ ਦੇ ਉੱਤੇ ਉਹ ਟੀਵੀ ਚੈਨਲਾਂ ਉੱਤੇ ਚਲਾਈਆਂ ਜਾ ਰਹੀਆਂ ਜਿਹੜੇ ਟੀਵੀ ਚੈਨਲ ਸਰਕਾਰ ਦੀ ਬੋਲੀ ਬੋਲਦੇ ਆ ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਹਾਂ ਸਰਕਾਰ ਦੀ ਗੋਦੀ ਵਿੱਚ ਬੈਠੇ ਨੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਜ਼ਿਲ੍ਹਾ ਦੇ ਵਿੱਚ ਤਲਵਾਣਾ ਤਹਿਸੀਲ ਜਿੱਥੇ ਕਿ ਇਹ ਇਲਾਕਾ ਹਿੰਦੂ ਬਹੁ ਗਿਣਤੀ ਇਲਾਕਾ ਇੱਥੇ ਜਿਹੜਾ ਹੈਗਾ ਵਾ ਬੀਜੇਪੀ ਦਾ ਹੋਲਡ ਹੈ ਕਾਫੀ ਲੰਬੇ ਸਮੇਂ ਤੋਂ ਖਾਸ ਕਰਕੇ ਹੋਲਡ ਕਿੱਦਾਂ ਕਿ ਉੱਥੇ MP ਵੀ ਇਸਮੇ ਭਾਜਪਾ ਦਾ ਹੈ ਤੇ ਭਾਜਪਾ ਨੂੰ ਸੀਟਾਂ ਵੀ ਉੱਥੋਂ ਅਕਾਲੀ ਦਲ ਆਪਣੇ ਭਾਈਵਾਲ ਨੂੰ ਉੱਥੋਂ ਹੀ ਛੱਡਦਾ ਹੈਗਾ ਇੱਥੇ ਹੋਇਆ ਕਿ ਇਹਨਾਂ ਨੇ ਜਿਹੜਾ ਜਿਵੇਂ TV ਦੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਅਫਵਾਹ ਇਹਨੇ ਕਿੱਥੇ ਦੇ ਜਿਹੜੇ ਗੁੱਜਰ ਆ ਉਹ ਗੁੱਜਰਾਂ ਦੀ ਆਬਾਦੀ ਵੀ ਇੱਥੇ ਹੈਗੀ ਉਹਨਾਂ ਦੇ ਉਹ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਮੁਸਲਮਾਨ ਗੁਜ਼ਰ ਉਹਨਾਂ ਤੋਂ ਦੁੱਧ ਲੈਣ ਦਾ ਜਿਹੜਾ ਇੱਕ ਬਾਈਕਾਟ ਕਰ ਦਿੱਤਾ ਵੀ ਅਸੀਂ ਇਹਨਾਂ ਤੋਂ ਦੁੱਧ ਨਹੀਂ ਲੈਣਾ ਹੈਗਾ ਦੂਸਰੇ ਪਾਸੇ ਇਹ ਵੀ ਇਹਨਾਂ ਨੇ ਕੀਤਾ ਹੈਗਾ ਵਾ ਆਪਣਾ ਕਿ ਜਿਹੜੇ ਮੁਸਲਮਾਨ ਗੁਜ਼ਰ ਹੈਗੇ ਨੇ ਉਹਨਾਂ ਤੋਂ ਜਿੱਥੇ ਦੁੱਧ ਦਾ ਬਾਈਕਾਟ ਕੀਤਾ ਉੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਬਣਨ ਤੋਂ ਰੋਕਿਆ ਜਾ ਰਿਹਾ ਤੇ ਕੁੱਟਮਾਰ ਕੀਤੀ ਜਾ ਰਹੀ ਹੈਗੀ ਹੈ ਤੇ ਹੁਣ ਹਾਲਤ ਇਹ ਹੋ ਚੁੱਕੀ ਹੈ ਕਿ ਉਹਨਾਂ ਵਿਚਾਰਿਆਂ ਦਾ ਜਿਹੜਾ ਸਾਰਾ ਕਾਰੋਬਾਰ ਆ ਚਰਨਜੀਤ ਉਹ ਹੈਗਾ ਦੁੱਧ ਦੇ ਉੱਪਰ ਹੈਗਾ ਕਿਉਂਕਿ ਸਿੱਧੀ ਗੱਲ ਹੈ ਕਿ ਗਰੀਬ ਲੋਕ ਦੁੱਧ ਵੇਚ ਕੇ ਆਪਣਾ ਜਿਹੜਾ ਕੰਮ ਚਲਾਉਂਦੇ ਨੇ ਉਹਨੇ ਦੇ ਵਿੱਚ ਜਿਹੜਾ ਹੈਗਾ ਤੇ ਇਸ ਗੁਜਰਾਂ ਦੇ ਜਿਹੜੇ ਇਲਾਕੇ ਦੇ ਵਿੱਚ ਕੱਲ ਮੈਂ ਥੋੜਾ ਜਿਹਾ ਸਰਵੇ ਕੀਤਾ ਸੀ ਕਿਉਂਕਿ ਉਹ ਘਰੇ ਬਹਿ ਕੇ ਤੁਸੀਂ ਕਰ ਸਕਦੇ ਹੋ ਫੋਨ ਦੇ ਉੱਪਰ ਗੱਲ ਕਰ ਲਓ ਜਾਂ ਹੋਰ ਸੰਪਰਕ ਸਾਧ ਲਓ ਇਹਦੇ ਵਿੱਚ ਜਿਹੜਾ ਗੁਜਰ ਦੱਸ ਰਹੇ ਨੇ ਕਿ ਹੁਣ ਸਾਨੂੰ ਹਾਲਤ ਇਹ ਆ ਚੁੱਕੀ ਹੈ ਕਿ ਜਿਹੜਾ ਦੁੱਧ ਹੈ ਉਹ ਅਸੀਂ ਨਹਿਰਾਂ 'ਚ ਸੁੱਟਣ ਨੂੰ ਮਜਬੂਰ ਹੋ ਗਏ ਪਿੰਡ ਦੇ ਲੋਕਾਂ ਨੇ ਜਿਹੜਾ ਉਹਨਾਂ ਨੂੰ ਪੱਠੇ ਵੱਢਣ ਪਸ਼ੂ ਚਰਾਉਣ ਪਿੰਡਾਂ ਦੇ ਵਿੱਚ ਤੁਰਨ ਫਿਰਨ ਤੇ ਪਾਬੰਦੀ ਲਾ ਦਿੱਤੀ ਹੈ ਸੋਸ਼ਲ ਮੀਡੀਆ ਪ੍ਰਤੀ ਫੈਲਾਈ ਜਾ ਰਹੀ ਜਿਹੜੀ ਹੈਗੀ ਹੈ ਨਫ਼ਰਤ ਦੇ ਚੱਲਦਿਆਂ ਤੇ ਪਿੰਡ ਦੇ ਲੋਕ ਜਿਹੜੇ ਹੈਗੇ ਇਕੱਠੇ ਹੋ ਕੇ ਗੁਜਰਾਂ ਦੇ ਜਿਹੜੇ ਹੈਗੇ ਡੇਰੇ ਘੇਰ ਕੇ ਉਹਨਾਂ ਨੂੰ ਕੁੱਟ ਰਹੇ ਨੇ ਤਲਵਾੜਾ ਹਾਜੀਪੁਰ ਦੇ ਜਿਹੜੇ ਹੈਗੇ ਪਿੰਡਾਂ ਦੇ ਵਸਨੀਕ ਕੁਝ ਗੁਜਰਾਂ ਨੇ ਇਹ ਦੱਸਿਆ ਹੈਗਾ ਕਿ ਜਿਵੇਂ ਹੀ ਦਿੱਲੀ ਦੇ ਵਿੱਚ ਰੌਲਾ ਪਿਆ ਉਹਨਾਂ ਦਿਨਾਂ ਵਿੱਚ ਸਾਡੇ ਉਦੋਂ ਹੀ ਇਹਦੀ ਅੱਗ ਪਹੁੰਚਦੀ ਸਾਡੇ ਪਿੰਡਾਂ ਵਿੱਚ ਆ ਗਈ ਸਾਡੇ ਦਾਖਲੇ ਔਖੇ ਹੋ ਗਏ ਉੱਥੇ ਦੀ ਇੱਕ ਮੀਰੋ ਨਾਂ ਦੀ ਗੁਜਰੀ ਦਾ ਕਹਿਣਾ ਕਿ ਪਿੰਡ ਵਾਲਿਆਂ ਨੇ
ਡਾਕਟਰਾਂ ਨੂੰ ਵੀ ਕਹਿ ਦਿੱਤਾ ਕਿ ਸਾਨੂੰ ਦਵਾਈ ਨਾ ਦੇਣ, ਕਿਉਂਕਿ ਉਹਦੇ ਉਹਦੇ ਬੱਚੇ ਜਿਹੜੇ ਦੋ ਦਿਨਾਂ ਤੋਂ ਬਿਮਾਰ ਨੇ ਪਰ ਦਵਾਈਆਂ ਦਾ ਕੋਈ ਪ੍ਰਬੰਧ ਨਹੀਂ ਹੋਇਆ, ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਦੇ ਉੱਤੇ ਦੋਸ਼ ਲਾਇਆ ਕਿ ਸਾਡੀ ਮਦਦ ਕਰਨ ਦੀ ਬਜਾਏ ਤੇ ਡਾਂਗਾ ਮਾਰ ਕੇ ਸਾਨੂੰ ਭਜਾਉਂਦੇ ਆ। ਜਦੋਂ ਮੈਂ ਪੁਲਿਸ ਦਾ ਜਿਹੜਾ ਵਿਊ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿ ਰਹੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਜੀ ਕਿ ਉਹ ਇੱਥੇ ਕੋਈ ਘਟਨਾ ਵੀ ਹੋਈ ਹੈਗੀ ਆ, ਤੇ ਇਹ ਕਹਿ ਰਹੇ ਨੇ ਕਿ ਅਸੀਂ ਕਿਸੇ ਨਾਲ ਭੇਦਭਾਵ ਨਹੀਂ ਕਰਦੇ। ਤੁਸੀਂ ਇਹ ਵੀ ਕਹਿ ਰਹੇ ਹੋ ਕਿ ਭੇਦਭਾਵ ਨਹੀਂ ਕਰਦੇ, ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸਾਨੂੰ ਘਟਨਾ ਦਾ ਪਤਾ ਨਹੀਂ ਹੈਗਾ। ਸੋ ਇੱਥੋਂ ਪੁਲਿਸ ਦਾ ਇੱਕ ਜਿਹੜਾ ਕੈਰੈਕਟਰ ਸਾਹਮਣੇ ਆਉਂਦਾ ਹੈਗਾ। ਕੁੱਲ ਮਿਲਾ ਕੇ ਜਿਹੜੀ ਇਸ ਤਰ੍ਹਾਂ ਦੀ ਹਾਲਤ ਹੈ ਇਹਦੇ ਵਿੱਚ ਹੁਣ ਕੁਛ ਪ੍ਰੋਗਰੈਸਿਵ ਜਥੇਬੰਦੀਆਂ ਨੇ ਅੱਗੇ ਹੋ ਕੇ ਕਿਹਾ ਕਿ ਅਸੀਂ ਜਿਹੜਾ ਹੈਗਾ ਉਹਨਾਂ ਗੁਜਰਾਂ ਨੂੰ ਜਿਹੜਾ ਹੈਗਾ ਸ਼ਰਨ ਦੇਵਾਂਗੇ। ਅੱਜ ਮੇਰੇ ਕੋਲ ਵੀ ਇੱਕ ਦਿੱਲੀ ਤੋਂ ਇੱਕ ਜਿਹੜਾ ਹੈਗਾ ਵਾ ਐਕਟਿਵਿਸਟ ਦਾ ਫੋਨ ਆਇਆ ਸੀ, ਸਲੀਮ ਬੇਗ ਨੇ ਜਿਹੜੇ ਆਰ ਟੀ ਆਈ ਐਕਟਿਵਿਸਟ ਨੇ, ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਕੁਝ ਇੱਦਾਂ ਦੇ ਲੋਕਾਂ ਦਾ ਲਿੰਕ ਦਿਓ ਕਿ ਮੈਂ ਉਹਨਾਂ ਨੂੰ ਜਿਹੜਾ ਹੈਗਾ ਖਾਣਾ ਵਗੈਰਾ ਪਹੁੰਚਾਉਣ ਦਾ ਕੰਮ ਕਰਾਂ। ਫਿਰ ਉਹਨਾਂ ਦਾ ਹੁਣ ਟੋਟਲੀ ਬਾਈਕਾਟ ਕਰ ਦਿੱਤਾ ਵਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਘੱਟੋ ਘੱਟ ਸਾਡੇ ਪੰਜਾਬ ਵਿੱਚ ਨਹੀਂ ਪਹੁੰਚਣੀਆਂ ਚਾਹੀਦੀਆਂ ਸੀਗੀਆਂ, ਕਿਉਂਕਿ ਰਾਈਟ ਵਿੰਗ ਫੋਰਸਿਸ ਜਿਹੜੀਆਂ ਹੈਗੀਆਂ ਜੇ ਪੰਜਾਬ ਦੇ ਵਿੱਚ ਭਾਵੇਂ ਕਿ ਮੰਨਿਆ ਜਾਂਦਾ ਵੀ ਪਹਿਲਾਂ ਤੋਂ ਹੀ ਬੀਜੇਪੀ ਦੇ ਹੋਲਡ ਵਾਲਾ, ਪਰ ਪੰਜਾਬ ਦੇ ਵਿੱਚ ਚੀਜ਼ਾਂ ਜਿਹੜੀ, ਕਿਉਂਕਿ ਪੰਜਾਬ ਇਸ ਸਮੇਂ ਜਿੱਥੇ ਪੂਰੀ ਫਿਰਕਾ ਪ੍ਰਸਤੀ ਹਨੇਰੀ ਝੁੱਲੀ ਹੋਈ ਆ, ਪੰਜਾਬ ਇਸ ਤੇ ਬਿਲਕੁਲ ਆਪੋਜਿਟ ਹੋ ਕੇ ਇੱਕ ਜਵਾਬ ਦੇ ਰਿਹਾ, ਪੂਰੇ ਦੇ ਮੁਲਕ ਨੂੰ ਜਿਹੜਾ ਇੱਕ ਰੋਸ਼ਨੀ ਦਿਖਾ ਰਿਹਾ ਹੈਗਾ ਅੱਜ ਦੀ ਘੜੀ ਦੇ ਵਿੱਚ। ਪਰ ਜੇ ਇਹ ਘਟਨਾ ਪੰਜਾਬ 'ਚ ਹੁੰਦੀ ਹੈ ਤਾਂ ਸੱਚੀ ਮੁੱਚੀ ਦੁੱਖ ਵਾਲੀ ਹੈ।
ਦੋਸਤੋ, ਔਰਾ ਕਿਚਨਸ ਵਾਲੇ ਦਿਕਸੀ ਡੈਰੀ ਏਰੀਏ ਦੇ ਵਿੱਚ 1770 ਆਲ ਸਟੈਪ ਡਰਾਈਵ ਤੇ ਨੇ। ਤੁਸੀਂ ਨਵੀਂ ਕਿਚਨ ਬਣਾਉਣੀ ਆ ਘਰੇ ਤੇ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 905-673-2872। ਕਸਟਮ ਮੇਡ ਕਿਚਨ ਬਣਾਉਂਦੇ ਨੇ ਜੀ, ਹਾਈ ਐਂਡ ਕਿਚਨਸ ਬਣਾਉਣ ਦੇ ਵਿੱਚ ਇਹਨਾਂ ਨੂੰ ਮਹਾਰਤ ਆ। ਸਾਡੇ ਕੈਨੇਡਾ ਦੇ ਵਿੱਚ ਤਾਂ ਚਲੋ ਇੱਥੇ ਮਿਸੀਸਾਗਾ 'ਚ ਨੇ, ਵੈਸੇ USA ਦੇ ਵਿੱਚ ਬਹੁਤ ਸਾਰੇ ਪ੍ਰੋਵਿੰਸਸ ਦੇ ਵਿੱਚ ਇਹਨਾਂ ਦਾ ਸੋਹਣਾ ਕੰਮ ਹੈਗਾ ਜੀ ਬਹੁਤ, ਤੇ ਚੰਗੇ ਵੱਡੇ ਵੱਡੇ ਸ਼ੋਅਰੂਮ ਨੇ ਇਹਨਾਂ ਦੇ। ਇਹ ਕਈ ਵਾਰੀ ਤੁਸੀਂ ਕਿਚਨ ਆ ਜਿਹੜੀ ਬਹੁਤੇ ਬਹੁਤੇ ਸਾਡੇ ਜਿਹੜੇ ਦੋਸਤ ਮਿੱਤਰ ਆ ਉਹ ਪਹਿਲਾਂ ਕਿਚਨ ਬਣੀਆਂ ਵੇਖ ਕੇ ਆਉਂਦੇ ਨੇ, ਉਹ ਜੀ ਫਲਾਨਿਆਂ ਨੇ ਇਸ ਤਰ੍ਹਾਂ ਦੀ ਬਣਾਈ ਆਪਾਂ ਵੀ ਉਹ ਜੀ ਬਣਾ ਲਈਏ, ਗੁਆਂਢੀਆਂ ਨੇ ਇਸ ਤਰ੍ਹਾਂ ਦੀ ਬਣਾਈ ਆਪਾਂ ਵੀ ਉਹ ਜੀ ਬਣਾ ਲਈਏ। ਉਹ ਪੱਕੇ ਡਿਜ਼ਾਇਨ ਨੇ, ਪ੍ਰੀ ਸੈੱਟ ਡਿਜ਼ਾਇਨ ਨੇ, ਕਿਚਨ ਕੈਬਨਿਟ ਵਾਲੇ ਉਹ ਦਿਖਾ ਦਿੰਦੇ ਨੇ, ਉਹ ਬਣਾਈ ਜਾਂਦੇ ਨੇ। ਤੁਸੀਂ ਔਰਾ ਕਿਚਨ ਵਾਲਿਆਂ ਤੋਂ ਜਾਓ ਕੋਲੇ ਜਾਓ ਜੀ, ਤੁਸੀਂ ਇਹਨਾਂ ਦੇ ਅਲੱਗ ਅਲੱਗ ਡਿਜ਼ਾਇਨ ਦੇਖੋ, ਈਵਨ ਜੇ ਨਹੀਂ ਵੀ ਡਿਜ਼ਾਇਨ ਐਗਜ਼ਿਸਟ ਕਰਦਾ ਕੋਈ, ਤੁਸੀਂ ਦੱਸੋ, ਕ੍ਰੀਏਟੀਵਿਟੀ ਤੁਹਾਡੇ ਦਿਮਾਗ 'ਚ, ਦਿਮਾਗ ਤੁਹਾਡਾ ਕ੍ਰੀਏਟਿਵ ਆ, ਤੁਹਾਨੂੰ ਲੱਗਦਾ ਕਿ ਇਹੋ ਜਿਹੀ ਕਿਚਨ ਆਪਣੇ ਸੋਹਣੀ ਲੱਗੂਗੀ, ਤੇ ਤੁਸੀਂ ਆਪਣੇ ਆਈਡੀਆਜ਼ ਦੱਸੋ ਇਹਨਾਂ ਨੂੰ ਮੰਨਦੇ, ਤੇ ਉਹਨਾਂ ਨੂੰ ਡਰਾਇੰਗ ਤੇ ਉਤਾਰ ਕੇ ਤੁਹਾਨੂੰ ਬਹੁਤ ਸੋਹਣੀ ਜਿਹੀ ਕਿਚਨ ਬਣਾ ਦੇਣਗੇ। 905-673-2872 ਔਰਾ ਕਿਚਨਸ ਦਾ ਨੰਬਰ ਹੈਗਾ। ਲਓ ਜੀ, ਇੱਕ ਮਿੰਟ ਦੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ, ਦੋ ਤਿੰਨ ਕਮਰਸ਼ੀਅਲ ਲੈ ਕੇ ਬਸ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawana nu hi nahi, eh ta saadi bebe nu vi pata hai।
aho ji, bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲੱਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੀ ਗੱਲਬਾਤ ਚੱਲ ਰਹੀ ਹੈ ਸ਼ਿਵਿੰਦਰ ਦੇ ਨਾਲ ਪੰਜਾਬ ਤੋਂ। ਸ਼ਿਵਿੰਦਰ ਜੀ, ਜਿਹੜਾ ਲੋਕਡਾਊਨ ਸ਼ਬਦ ਹੁੰਦਾ ਵੀ ਸਾਰਾ ਕੁਝ ਠੱਪ ਕਰ ਦੇਣਾ, ਚਲੋ ਜਦੋਂ ਮਹਾਮਾਰੀ ਫੈਲਦੀ ਹੈ, ਬਿਮਾਰੀ ਫੈਲਦੀ ਹੈ, ਤਾਂ ਇਹ ਜਿਹੜੀ ਐਮਰਜੈਂਸੀ ਢੰਗ ਤਰੀਕੇ ਹੁੰਦੇ ਨੇ, ਤੌਰ ਤਰੀਕੇ ਹੁੰਦੇ ਨੇ, ਇਹ ਪੜ੍ਹਾਏ ਜਾਂਦੇ ਨੇ, ਇਹਦੀਆਂ ਸਪੈਸ਼ਲ ਇਹਦੀ ਐਜੂਕੇਸ਼ਨ ਹੁੰਦੀ ਹੈ ਜੀ ਵੀ ਐਮਰਜੈਂਸੀ ਦੇ ਵਿੱਚ ਤੁਸੀਂ ਕਿਵੇਂ ਡੀਲ ਕਰਨਾ ਜਦੋਂ ਕੁਦਰਤੀ ਆਫਤ ਆ ਗਈ ਹੈ, ਕੋਈ ਮਹਾਮਾਰੀ ਫੈਲ ਗਈ ਹੈ, ਉਹਦੇ ਵਿੱਚ ਇਹ ਪੜ੍ਹਾਈ ਲਿਖਾਈ ਚ ਆਉਂਦਾ ਵੀ ਜੇ ਚਲੋ ਕਿਸੇ ਪਰਟੀਕੁਲਰ ਥਾਂ ਦੇ ਉੱਤੇ ਇਹ ਬਿਮਾਰੀ ਨਹੀਂ ਫੈਲੀ, ਤੁਸੀਂ ਉਸ ਏਰੀਆ ਨੂੰ ਪ੍ਰੋਟੈਕਟ ਕਰਕੇ ਰੱਖਣਾ, ਤੁਸੀਂ ਉੱਥੋਂ ਬਾਹਰੋਂ ਉੱਥੇ ਐਂਟਰੀ ਨਹੀਂ ਹੋਣ ਦੇਣੀ। ਦੂਜੇ ਪਾਸੇ ਜਿਹੜਾ ਬੰਦਾ ਬਿਮਾਰ ਆ,
ਜੇ ਇਹ ਹਾਈਲੀ ਇਨਫੈਕਸ਼ੀਅਸ ਆ, ਹਾਈਲੀ ਕੰਟੈਜੀਅਸ ਆ, ਬੰਦੇ ਤੋਂ ਬੰਦੇ ਤੱਕ ਛੇਤੀ ਫੈਲਦੀ ਆ, ਤੁਸੀਂ ਉਹਨੂੰ ਇੱਕ ਜਗ੍ਹਾ ਦੇ ਉੱਤੇ ਰੱਖਣਾ ਤੇ ਉਹਦਾ ਸੰਪਰਕ ਆ ਜਿਹੜਾ ਤੋੜਨਾ, ਇਹ ਪੜ੍ਹਾਈ ਲਿਖਾਈ ਦੇ ਵਿੱਚ ਆਉਂਦਾ। ਪਰ ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਵੇ, ਇਹਨੂੰ ਲਾਗੂ ਕਿਵੇਂ ਕੀਤਾ ਜਾਵੇ, ਸਿਆਣੇ ਦੇਸ਼ਾਂ ਦੇ ਵਿੱਚ ਬਹੁਤ ਚੰਗੇ ਢੰਗ ਤਰੀਕੇ ਨਾਲ ਲਾਗੂ ਕੀਤਾ ਜਾਂਦਾ। ਹੁਣ ਸਾਡੇ ਦੇਖੋ ਇੱਥੇ ਦੇਸ਼ ਦੇ ਵਿੱਚ ਸਿਸਟਮਾਮੀ ਜਿਹੜਾ ਬਾਹਰੋਂ ਆਉਂਦਾ ਭਾਈ ਪੱਕਾ ਹੀ ਬਣਾਤਾ, ਉਹਦੇ ਲਈ ਵੀ 14 ਦਿਨ ਤੋਂ ਘਰੋਂ ਬਾਹਰ ਨਹੀਂ ਨਿਕਲਣਾ। ਇਹਦਾ ਮਤਲਬ ਜੇ ਉਹਨੂੰ ਇਨਫੈਕਸ਼ਨ ਹੋਈ ਆ ਤਾਂ ਉਹ ਪਤਾ ਲੱਗ ਜੂਗਾ, ਰਾਹ ਦੇ ਵਿੱਚ ਕਿਤੇ ਇਨਫੈਕਸ਼ਨ ਹੋ ਗਈ 6-7 ਦਿਨਾਂ ਬਾਅਦ ਉਹਨੂੰ ਪਤਾ ਲੱਗ ਜੂਗਾ। ਤੇ ਕਿਉਂਕਿ ਇਹ ਬਿਮਾਰੀ ਇਹ ਜੀ, ਕਿਉਂਕਿ ਬੰਦਾ ਜੇ ਬੰਦੇ ਨੂੰ ਪਤਾ ਨੀ ਹੁੰਦਾ ਵੀ ਮੈਂ ਬਿਮਾਰ, ਬੰਦਾ ਆਪਦੇ ਆਪ ਨੂੰ ਤੰਦਰੁਸਤ ਸਮਝਦਾ ਤੇ ਪਰ ਉਹ ਅੱਗੇ ਦੀ ਅੱਗੇ ਇਹ ਬਿਮਾਰੀ ਵਧੀ ਜਾਂਦੀ ਹੈ। ਹੁਣ ਇਹ ਗੱਲ ਕਹਿਣ ਨੂੰ ਤਾਂ ਬੜੀ ਚੰਗੀ ਲੱਗਦੀ ਹੈ ਲੋਕਡਾਊਨ, ਜਿਹੜੇ ਸਿਆਣੇ ਦੇਸ਼ ਨੇ ਜਿੱਥੇ ਸਿਸਟਮ ਵਧੀਆ ਉੱਥੇ ਲੋਕਡਾਊਨ ਹੋ ਜਾਂਦਾ, ਬਿਮਾਰੀ ਦੀ ਰਫਤਾਰ ਘੱਟ ਜਾਂਦੀ ਹੈ, ਕਿਉਂਕਿ ਜਦੋਂ ਇੱਕੋ ਦਮ ਲੋਕ ਬਿਮਾਰ ਹੁੰਦੇ ਨੇ, ਲੋਕ ਇਕੱਠੇ ਹਾਸਪਿਟਲ 'ਚ ਪਹੁੰਚਦੇ ਨੇ, ਹਾਸਪਿਟਲ ਕੋਲੇ ਲਿਮਿਟਿਡ ਸਮਾਨ ਹੁੰਦਾ, ਲਿਮਿਟਿਡ ਰਿਸੋਰਸਿਸ ਹੁੰਦੇ ਆ, ਲਿਮਿਟਿਡ ਸਟਾਫ ਹੁੰਦਾ, ਉਹ ਇੰਨੇ ਲੋਕਾਂ ਨੂੰ ਡੀਲ ਨਹੀਂ ਕਰ ਸਕਦੇ। ਇਸ ਕਰਕੇ ਜਿਨ੍ਹਾਂ ਦਾ ਹੈਲਥ ਸਿਸਟਮ ਪਹਿਲਾਂ ਹੀ ਕੋਈ ਮਾੜਾ ਮੋਟਾ ਵਿਗੜਿਆ ਹੁੰਦਾ, ਡਾਇਬਿਟੀਜ਼ ਹੁੰਦੀ ਆ, ਹਾਰਟ ਪੇਸ਼ੈਂਟ, ਕਿਡਨੀ ਪੇਸ਼ੈਂਟ ਹੁੰਦੇ ਨੇ, ਸਾਹ ਦੀਆਂ ਬਿਮਾਰੀਆਂ ਹੁੰਦੀਆਂ, ਉਹ ਫਿਰ ਮਤਲਬ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਕਈ ਵਾਰੀ ਉਹਨਾਂ ਨੂੰ ਫਿਰ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ, ਇਸ ਕਰਕੇ ਉਹ ਜਾਨ ਤੋਂ ਹੱਥੋਂ ਬੈਠਦੇ ਆ। ਇਸ ਕਰਕੇ ਕਿਹਾ ਜਾਂਦਾ ਵੀ ਉਹ ਜਿਹੜੀ ਕਰਵ ਆ ਜਿਹੜੀਆਂ ਇਹ ਸਿੱਧੀ ਰਾਈਜ਼ ਕਰ ਰਹੀ ਸੀ, ਜਾ ਰਹੀ ਸੀ, ਉਹਨੂੰ ਫਲੈਟ ਕਰ ਦਿਓ, ਵੀ ਥੋੜ੍ਹੀ ਥੋੜ੍ਹੀ ਗਿਣਤੀ 'ਚ ਪੇਸ਼ੈਂਟ ਆਉਣ, ਸਮੇਂ ਨੂੰ ਲੰਮਾ ਕਰ ਦਿਓ। ਬਿਮਾਰ ਤਾਂ ਭਾਵੇਂ ਕਾਫੀ ਲੋਕਾਂ ਨੇ ਹੋਣਾ ਪਰ ਉਹ ਜ਼ਿਆਦਾ ਦੇਰ ਨਾਲ ਹੁੰਦੇ ਨੇ, ਹੌਲੀ ਹੌਲੀ ਪੇਸ਼ੈਂਟ ਆਈ ਜਾਂਦੇ ਨੇ। ਪਰ ਤੁਹਾਡੇ ਦੇਸ਼ਾਂ 'ਚ ਹੁਣ ਪ੍ਰਚਾਰ ਕਰਨ ਨੂੰ ਤਾਂ ਕਹਿੰਦੇ ਜੀ ਮੋਦੀ ਨੇ ਲੋਕਡਾਊਨ ਕਰਤਾ 20 ਦਿਨ ਦੇ ਲਈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਲੋਕਡਾਊਨ ਨੇ ਸਿਸਟਮ ਦਾ ਸਾਰਾ ਨੰਗ ਖਿਲਾਰ ਕੇ ਬਾਹਰ ਕਰਤਾ। ਜਿਹੜੀ ਇੱਕ ਉਹ ਜਮਾਤ ਆ ਕੰਮ ਕਰਨ ਵਾਲੀ, ਡੇਲੀ ਵੇਜ ਅਰਨਰਸ ਨੇ, ਜਿਹੜੇ ਲੋਕਡਾਊਨ ਹੋ ਗਿਆ ਉਧਰੋਂ ਘਰਾਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਤਾ, ਸ਼ਹਿਰਾਂ 'ਚੋਂ ਬਸਤੀਆਂ 'ਚੋਂ ਬਾਹਰ ਕੱਢਤਾ, ਉਧਰੋਂ ਸਾਰਾ ਕੁਛ ਬੰਦ ਹੋ ਗਿਆ, ਉਹ ਵਿਚਾਰੇ ਆਪਣੇ ਪਿੰਡਾਂ ਤੱਕ ਵੀ ਨਹੀਂ ਪਹੁੰਚ ਸਕੇ, ਉਹਨਾਂ ਕੋਲ ਰੋਟੀ ਪਾਣੀ ਵੀ ਹੈ ਨਹੀਂ, ਰੁਜ਼ਗਾਰ ਵੀ ਹੈ ਨਹੀਂ। ਹਾਲਾਂਕਿ ਉਹਨਾਂ ਨੂੰ ਵੀ ਪਤਾ ਵੀ ਭਾਈ ਜਦੋਂ ਅਸੀਂ ਪਿੰਡਾਂ 'ਚ ਚਲੇ ਗਏ ਆਪਦਿਆਂ 'ਚ, ਹਾਲਾਂਕਿ ਬਿਮਾਰੀ ਉੱਥੇ ਫੈਲੂਗੀ, ਪਰ ਇੱਕ ਜਿਹੜੀ ਬੰਦੇ ਦੀ ਸੈਲਫ ਰਿਸਪੈਕਟ ਹੁੰਦੀ, ਬੰਦੇ ਦਾ ਇੱਕ ਆਪਣਾਪਣ ਹੁੰਦਾ ਵੀ ਮੈਂ ਬੇਗਾਨੀ ਧਰਤੀ 'ਤੇ ਆ, ਇੱਥੇ ਮੈਨੂੰ ਰੋਟੀ ਪਾਣੀ ਨਹੀਂ ਮਿਲ ਰਿਹਾ, ਕੰਮ ਤੋਂ ਮੈਨੂੰ ਬੁਰਾ ਹਾਲ ਹੋ ਗਿਆ, ਮੇਰੇ ਬੱਚੇ ਕੱਲ੍ਹ ਨੂੰ ਭੁੱਖੇ ਮਰ ਜਾਣਗੇ, ਬੰਦਾ ਆਪਣੇ ਪਿੱਛੇ ਵੱਲ ਝਾਕ ਰੱਖਦਾ। ਪ੍ਰਵਾਸੀ ਮਜ਼ਦੂਰ ਆਪਣੇ ਯੂਪੀ ਬਿਹਾਰ ਵੱਲ ਤੁਰਨ ਲੱਗ ਗਏ, ਹਨਾ। ਪਰ ਇਹ ਤਾਂ ਕਿੱਡੀ ਮਾੜੀ ਗੱਲ ਆ ਵੀ ਸਦੀਆਂ ਤੋਂ ਉੱਥੇ ਹੀ ਰਹਿ ਰਹੇ ਨੇ ਲੋਕ ਇਹ, ਤੇ ਉੱਥੇ ਹੀ ਉਹਨਾਂ ਨੂੰ ਆਪਦੇ, ਮੈਂ ਦੇਖੀਆਂ ਅੱਜ ਫੋਟੋਆਂ ਜੀ, ਮੈਂ ਅਰੁੰਧਤੀ ਰੋਏ ਦਾ ਇੱਕ ਲੇਖ ਵੀ ਪੜਿਆ ਇਸ ਮਸਲੇ ਦੇ ਉੱਤੇ, ਗੁਜਰਾਂ ਦੀਆਂ ਫੋਟੋਆਂ ਦੇਖੀਆਂ ਕਿਵੇਂ ਵਿਚਾਰੇ ਦਰਿਆ ਦੇ ਕਿਨਾਰੇ ਛੋਟੇ ਬੱਚਿਆਂ ਦੇ ਸਮੇਤ ਉੱਥੇ ਬੈਠੇ ਨੇ। ਸਰਕਾਰ ਬਿਲਕੁਲ ਹੀ ਬੋਲੀ ਤੇ ਨਿਕੰਮੀ ਆ, ਉਹਨੂੰ ਅੱਖਾਂ ਤੇ ਪੱਟੀ ਬੰਨੀ ਹੋਈ ਆ ਸਰਕਾਰੀ ਅਫਸਰਾਂ ਦੇ ਵੀ, ਉਹਨਾਂ ਨੂੰ ਬਿਲਕੁਲ ਹੀ ਕੁਛ ਨਹੀਂ। ਹਾਲਾਂਕਿ ਕੁਛ ਇਹੋ ਜਿਹੀਆਂ ਖਬਰਾਂ ਵੀ ਆਈਆਂ ਜਿਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਖਿਲਾਫ ਕੁਝ ਅਪਮਾਨਜਨਕ ਸ਼ਬਦ ਵਰਤੇ ਨੇ, ਕਹਿੰਦੇ ਉਹਨਾਂ ਦੇ ਕੇਸ ਵੀ ਦਰਜ ਹੋਏ ਨੇ ਪਟਿਆਲੇ ਦੇ ਵਿੱਚ।
ਚਰਨਜੀਤ ਦੇਖੋ, ਪਹਿਲੀ ਗੱਲ ਤਾਂ ਹੈਗੀ ਹੈ ਕਿ ਤੁਹਾਡਾ ਕਾਫੀ ਤੁਹਾਡੀ ਗੱਲ ਦੇ ਵਿੱਚ ਕਾਫੀ ਸਾਰੇ ਸਵਾਲ ਹੈਗੇ ਨੇ, ਉਹਨਾਂ ਤੱਕ ਮੈਂ ਕੋਸ਼ਿਸ਼ ਕਰਦਾ ਕਿ ਸੰਖੇਪ ਦੇ ਵਿੱਚ ਥੋੜੇ ਥੋੜੇ ਜਵਾਬ ਦੇਣ ਦੀ। ਇੱਕ ਤਾਂ ਪਹਿਲੀ ਗੱਲ ਹੈ ਕਿ ਜਿਹੜਾ ਲੋਕਡਾਊਨ ਹੋਇਆ ਨਾ ਇੰਡੀਆ ਦੇ ਵਿੱਚ, ਵਿੱਚ ਕੋਈ ਤਿਆਰੀ ਨਹੀਂ ਕੀਤੀ ਗਈ ਸੀਗੀ, ਸਿਰਫ ਜਿਵੇਂ ਕੋਈ ਬਾਦਸ਼ਾਹ ਸਲਾਮਤ ਨੇ ਮੂੰਹ ਹਿਲਾ ਦਿੱਤਾ, ਕਹਿ ਦਿੱਤਾ ਕਿ ਫਰਮਾਨ ਜਾਰੀ ਕਰ ਦਿੱਤਾ, ਉਹ ਫਰਮਾਨ ਨੂੰ ਵੀ ਤੁਸੀਂ ਜਿਹੜਾ ਹੈਗਾ ਪਾਲਣਾ ਕਰਨੀ ਕਰਨੀ ਹੈ। ਹੁਣ ਜਦੋਂ ਆਪਣੇ ਬੱਸੋਂ ਬਾਹਰ ਨਿਕਲ ਰਿਹਾ, ਹੁਣ ਮੋਦੀ ਸਾਹਿਬ ਜਿਹੜੇ ਹੈਗੇ ਨੇ ਉਹ ਰਾਜਾਂ ਦੇ ਮੁੱਖ ਮੰਤਰੀਆਂ ਉੱਤੇ ਸੁੱਟਣ ਦੀ ਗੱਲ ਕਰ ਰਹੇ ਨੇ ਭਾਈ, ਤੇ ਇਹਦਾ ਹੁਣ ਤੁਸੀਂ ਜਿਹੜਾ ਹੈਗਾ ਸੰਭਾਲੋ ਤੁਸੀਂ, ਕਿਉਂਕਿ ਆਪ ਉਹਨੇ ਜੋਗੇ ਹੈ ਨੀ ਗੇ। ਤੇ ਉਸ ਤੋਂ ਬਾਅਦ ਵਿੱਚ ਜਿਹੜਾ ਇਹ ਆਪ ਜਿਹੜਾ ਟਾਰਗੇਟ ਕੀਤਾ ਜਾਂਦਾ ਇੱਕ ਖਾਸ ਭਾਈਚਾਰੇ ਨੂੰ, ਇਹਦੀ ਸ਼ੁਰੂਆਤ ਬੀਜੇਪੀ ਤੇ RSS ਦੇ ਲੋਕਾਂ ਨੇ ਕੀਤੀ ਆ। ਤੁਸੀਂ ਉਹਨਾਂ ਦੇ ਜਿਹੜੇ ਟਵਿੱਟਰ ਅਕਾਊਂਟ ਦੇਖ ਲਓ ਚੈੱਕ ਕਰਕੇ, ਤੁਸੀਂ ਉਹਨਾਂ ਦੇ ਜਿਹੜੀਆਂ ਭਾਸ਼ਣ ਦੇਖ ਲਓ ਉਹਨਾਂ ਦੇ ਲੀਡਰਾਂ ਦੇ, ਤੇ ਜਿਹੜਾ ਮੀਡੀਆ ਤਾਂ ਕਹਿੰਦੇ ਨੇ ਕਿ ਜੇਕਰ ਕੋਈ ਫੇਕ ਨਿਊਜ਼ ਫੈਲਾਊਗਾ ਅਸੀਂ ਜਿਹੜਾ ਉਹ ਫੇਕ ਨਿਊਜ਼ ਫੈਲਾਉਣ ਵਾਲੇ ਨੂੰ ਜਿਹੜਾ ਹੈਗਾ ਵਾ ਉਹਦੇ ਤੇ ਮਾਮਲਾ ਦਰਜ ਕਰਾਂਗੇ, ਫਲਾਨਾ ਕਰਾਂਗੇ, ਢੀਂਗੜਾ ਕਰਾਂਗੇ। ਪਰ ਜ਼ੀ ਨਿਊਜ਼ ਜਿਹੜਾ ਕਿ ਸ਼ਰਿਆਮ ਗੋਦੀ ਮੀਡੀਆ ਹੈਗਾ ਵਾ, ਸਭ ਤੋਂ ਵੱਡਾ ਗੋਦੀ ਮੀਡੀਆ, ਕਿਉਂਕਿ ਜਿਹੜਾ ਪਿੱਛੇ ਜਿਹੇ ਘੱਟ ਨਰਿੰਦਰ ਮੋਦੀ ਹੋਰਾਂ ਨੇ ਕਈ ਫਾਇਦਾ ਪਹੁੰਚਾਇਆ, ਉਹਦੇ ਵਿੱਚੋਂ ਜਿਹੜਾ ਇੱਕ ਫਾਇਦਾ ਪਹੁੰਚਾਉਣ ਵਾਲੇ ਬੰਦੇ ਦੇ ਵਿੱਚੋਂ ਜ਼ੀ ਮੀਡੀਆ ਗਰੁੱਪ ਦਾ ਮਾਲਕ ਵੀ ਸੀਗਾ ਸੁਭਾਸ਼ ਚੰਦਰਾ। ਹੁਣ ਸਵਾਲ ਇਹ ਹੈਗਾ ਕਿ ਉਹਨੇ ਸ਼ਰਿਆਮ ਉਹ ਇੱਕ ਜਗ੍ਹਾ ਦਿਖਾ ਰਿਹਾ ਕਿ ਆਹ ਦੇਖੋ ਜੀ ਪੁਲਿਸ ਨੂੰ ਦੇ ਉੱਤੇ ਪੱਥਰ ਮਾਰ ਰਹੇ ਨੇ ਮੁਸਲਮਾਨ, ਜਦਕਿ ਉਹੀ ਇਲਾਕੇ ਦੀ ਪੁਲਿਸ ਕਹਿ ਰਹੀ ਹੈ ਕਿ ਭਾਈ ਸਾਹਿਬ ਤੁਸੀਂ ਝੂਠ ਬੋਲ ਰਹੇ ਹੋ, ਜ਼ੀ ਨਿਊਜ਼ ਨੂੰ ਲਿਖਿਆ ਹੋਇਆ ਵਾ ਕਿ ਤੁਸੀਂ ਝੂਠ ਬੋਲ ਦਿਓ, ਇਹ ਖਬਰ ਹਟਾ ਲਓ ਨਹੀਂ ਤੁਹਾਡੇ ਤੇ ਕੇਸ ਦਰਜ ਕਰਾਂਗੇ। ਤੇ ਤੁਰੰਤ ਹੀ ਜ਼ੀ ਮੀਡੀਆ ਜਿਹੜਾ ਹੈਗਾ ਵਾ ਕੇਸ ਵੀ ਹਟਾ, ਉਹ ਜਿਹੜਾ ਆਪਣੀ ਪੋਸਟ ਵੀ ਹਟਾ ਲੈਂਦਾ ਹੈਗਾ। ਇਹਦਾ ਮਤਲਬ ਇਹ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਸਰਕਾਰ ਨੂੰ ਦਿਖ ਨਹੀਂ ਰਹੀਆਂ, ਕਿਉਂਕਿ ਸਰਕਾਰ ਖੁਦ ਚਾਹੁੰਦੀ ਹੈ, ਕਿਉਂਕਿ ਸਰਕਾਰ ਦਾ ਜਿਹੜਾ ਏਜੰਡਾ
ਉਹ ਹੈਗਾ ਹੈਗਾ ਕਿ ਘੱਟ ਗਿਣਤੀਆਂ ਦੇ ਖਾਸ ਕਰ ਮੁਸਲਮਾਨ ਭਾਈਚਾਰੇ ਦੇ ਵਿਰੋਧੀ ਹੈਗਾ। ਸੋ ਮੁਸਲਮਾਨ ਭਾਈਚਾਰੇ ਦਾ ਵਿਰੋਧ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਵਾ ਹਿੰਦੂ ਬਹੁ ਗਿਣਤੀ ਨੂੰ ਇਹ ਦਿਖਾ ਕੇ ਕਿ ਮੁਸਲਮਾਨ ਤੁਹਾਡੇ ਦੁਸ਼ਮਣ ਨੇ, ਉਹ ਹਰ ਮਾਹੌਲ 'ਚ ਕਰ ਰਹੇ ਨੇ। ਉਹਦੇ ਵਿੱਚ ਇਹ ਵੀ ਨਹੀਂ ਪ੍ਰਵਾਹ ਕਰ ਰਹੇ ਕਿ ਇਸ ਮਹਾਂਮਾਰੀ ਦੇ ਮੌਕੇ 'ਤੇ ਘੱਟੋ ਘੱਟ ਆਪਣਾ ਜਿਹੜਾ ਇਸ ਤਰ੍ਹਾਂ ਦਾ ਘਟੀਆਪਨ ਨਾ ਦਿਖਾਉਣ, ਇਹਦੇ ਵਿੱਚ ਵੀ ਫਾਇਦਾ ਲੈਣ ਦੀ ਪੂਰੀ ਕੋਸ਼ਿਸ਼ ਕਰਦੇ ਨੇ। ਸੋ ਉਹ ਚੀਜ਼ ਜਿਹੜੀ ਹੈਗੀ ਦਿਖ ਰਹੀ ਹੈ ਕਿ ਇਸ ਬਿਮਾਰੀ ਵਿੱਚ ਵੀ ਜਿਹੜਾ ਇੱਕ ਭਾਈਚਾਰਾ ਜਿਹੜਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ, ਕਿਉਂਕਿ ਜੇ ਤਾਂ ਤੁਸੀਂ ਚੰਗੀ ਤਰ੍ਹਾਂ ਕੋਈ ਕੰਮ ਕੀਤਾ ਹੋਵੇ ਇਹ ਟਾਰਗੇਟ ਦਾ ਇੱਕ ਸੌਖਾ ਜਿਹਾ ਤਰੀਕਾ ਹੋ ਜਾਂਦਾ। ਇਹ ਲੋਕ ਸਵਾਲ ਪੁੱਛਣ ਹਟ ਜਾਂਦੇ ਨੇ ਕਿ ਭਾਈ ਤੁਹਾਡੇ ਕੋਲ ਤਿਆਰੀ ਕਿੰਨੀ ਆ, ਤੁਸੀਂ ਡਾਕਟਰਾਂ ਨੂੰ ਕਿੱਟਾਂ ਕਿਉਂ ਨਹੀਂ ਦੇ ਰਹੇ ਹੈਗੇ, ਤੁਹਾਡੇ ਕੋਲ ਸਿਹਤ ਅਮਲਾ ਕਿਉਂ ਨਹੀਂ ਹੈਗਾ, ਤੁਹਾਡੇ ਕੋਲ ਵੈਂਟੀਲੇਟਰ ਕਿਉਂ ਨਹੀਂ ਹੈਗੇ, ਤੁਹਾਡੇ ਕੋਲ ਜਿਹੜਾ ਹੈਗਾ ਪੂਰਾ ਪੈਸਾ ਕਿਉਂ ਨਹੀਂ ਹੈਗਾ ਦੇਣ ਨੂੰ, ਇਹ ਸਵਾਲ ਸਾਰੇ ਪਿੱਛੇ ਹੋ ਜਾਂਦੇ ਨੇ। ਤੇ ਲੋਕਾਂ ਦੇ ਮਨ 'ਚ ਇਹੀ ਪਲਟਿਆ ਜਾਂਦਾ ਕਿ ਭਾਈ ਤੁਹਾਡੇ ਆਹੀ ਦੁਸ਼ਮਣ ਨੇ, ਇਹ ਤੋਂ ਬਿਮਾਰੀ ਫੈਲਾਉਣ 'ਚ ਵੀ ਤੁਹਾਡੇ ਲਈ ਜਿਹੜਾ ਹੈਗਾ ਕੰਮ ਕਰ ਰਹੇ ਹੈਗੇ ਨੇ। ਕਿਉਂਕਿ ਜਿਹੜੀਆਂ ਵੀਡੀਓ ਇਸ ਤਰ੍ਹਾਂ ਆਈਆਂ ਨੇ ਜਿਹਦਾ ਕਿ ਬੜਾ ਹਾਸੋਹੀਣੀ ਆ, ਜਿਹਦੇ ਵਿੱਚ ਦਿਖਾਇਆ ਜਾਂਦਾ ਕਿ ਦੇਖੋ ਜੀ ਆਹ ਜਿਹੜੇ ਹੈਗੇ ਨੇ ਮੁਸਲਮਾਨ ਨੇ ਬਿਮਾਰੀ ਚੱਕੀ ਫਿਰਦੇ ਨੇ, ਜੇ ਤੁਹਾਨੂੰ ਚਿੰਬੜ ਗਏ ਜੇ ਤੁਹਾਡੇ ਪਿੰਡਾਂ 'ਚ ਵੜ ਗਏ ਤਾਂ ਬਿਮਾਰੀ ਫੈਲ ਜੂ। ਬਈ ਜਿਹੜੇ ਬੰਦੇ ਉਹ ਵੀ ਟਾਰਗੇਟ ਮਿਸ ਕੇ ਵੀ ਕੁਛ ਜਗ੍ਹਾ ਤੇ ਦਿਖਾਇਆ ਜਾਂਦਾ ਵੀ ਥਾਲੀਆਂ ਚੱਟ ਰਹੇ ਨੇ, ਹਾਲਾਂਕਿ ਉਹ ਵੀਡੀਓ ਪਤਾ ਨਹੀਂ ਕਿੱਥੇ ਦੀ ਹੈ ਤੇ ਉਹਦਾ ਜਿਹੜਾ ਹੈਗਾ ਐਂਗਲ ਪਤਾ ਨਹੀਂ ਕੀ ਉਹ ਜਾ ਕੇ ਇੰਡੀਆ ਦੇ ਕਰੋਨਾ ਨਾਲ ਜੋੜ ਦਿੱਤਾ। ਹੁਣ ਇੱਕ ਸਿੰਪਲ ਜਿਹਾ ਸਵਾਲ ਹੈ ਚਰਨਜੀਤ, ਮੰਨ ਲਓ ਕਿ ਮੈਂ ਮਤਲਬ ਮੈਂ ਮੇਰਾ ਨਿਸ਼ਚੈ ਮੇਰੀ ਜਿਹੜਾ ਇਰਾਦਾ ਭੈੜਾ ਹੈਗਾ ਕਿ ਮੈਂ ਚਰਨਜੀਤ ਹੋਰਾਂ ਨੂੰ ਬਿਮਾਰੀ ਦੇਣੀ ਹੈ ਕੋਈ, ਘੱਟੋ ਘੱਟ ਬਿਮਾਰੀ ਮੈਨੂੰ ਵੀ ਤਾਂ ਹੋਈ ਹੋਈ ਆ, ਮੈਂ ਵੀ ਤਾਂ ਮਰੂੰਗਾ ਨਾ ਉਹਦੇ ਨਾਲ। ਜੇ ਤੁਸੀਂ ਕਹਿੰਦੇ ਹੋ ਕਿ ਮੁਸਲਮਾਨ ਜਿਹੜਾ ਹੈਗਾ ਤੁਹਾਨੂੰ ਮਾਰ ਦੇਣਗੇ, ਜੇ ਉਹਨਾਂ ਨੂੰ ਖੁਦ ਵੀ ਜਿਹੜਾ ਹੋਈ ਹੋਈ ਬਿਮਾਰੀ ਆ ਉਹ ਖੁਦ ਵੀ ਤਾਂ ਮਰਨਗੇ ਵਿਚਾਰੇ, ਮਤਲਬ ਇਸ ਤਰ੍ਹਾਂ ਦੀਆਂ ਹੋਛੀਆਂ ਜਿਹਦਾ ਕਿ ਕੋਈ ਆਧਾਰ ਹੀ ਨਹੀਂ ਹੈਗਾ ਜਿਹੜੀਆਂ ਦਲੀਲਾਂ ਦਾ, ਉਹ ਦਲੀਲਾਂ ਜਿਹੜਾ ਹੈਗਾ ਵਾ ਦੇਸ਼ ਦੇ ਨੈਸ਼ਨਲ ਚੈਨਲ ਜਿਹੜੇ ਕਿ ਸਰਕਾਰ ਦੀ ਗੋਦੀ 'ਚ ਬੈਠੇ ਉਹ ਪ੍ਰਚਾਰ ਕਰ ਰਹੇ ਨੇ ਤੇ ਸਰਕਾਰ ਜਿਹੜਾ ਹੈਗਾ ਵਾ ਕੋਈ ਧਿਆਨ ਨਹੀਂ ਦੇ ਰਹੀ।
ਬਿਲਕੁਲ ਜੀ, ਦੇਖੋ ਯੋਗੀ ਆਦਿੱਤਿਆਨਾਥ ਉਹਨੇ ਵੀ ਕੱਟ ਕੀਤਾ, ਰਾਮ ਨੌਮੀ ਤੇ ਕੱਟ ਹੋਏ, ਮੰਦਰਾਂ ਦੇ ਵਿੱਚ ਬਹੁਤ ਕੱਟ ਹੋਏ ਪਿੱਛੇ ਜੇ, ਸਾਊਥ ਦੇ ਵਿੱਚ ਕੁਛ ਮੰਦਰ ਨੇ, ਈਵਨ ਬਾਜ਼ਾਰਾਂ ਦੇ ਵਿੱਚ ਵੀ ਲੋਕ ਕੈਂਡਲਸ ਲੈ ਕੇ ਨਿਕਲੇ, ਲੋਕਾਂ ਨੇ ਥਾਲੀਆਂ ਵਜਾਈਆਂ, ਕਿਤੇ ਜ਼ਿਆਦਾ ਕੱਟ ਹੋਏ, ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ। ਬਸ ਇੱਕ ਆਹ ਹੀ ਪ੍ਰਚਾਰ ਇੰਨਾ ਬਣਾ ਦਿੱਤਾ ਗਿਆ ਵੀ ਤਬਲੀਗੀ ਜਮਾਤ ਆ ਜਿਹੜੀ ਮੁਸਲਮਾਨਾਂ ਦੀ ਉਹ ਹੀ ਐਂ ਕਰ ਰਹੀ ਆ, ਹਾਲਾਂਕਿ ਉਸ ਤੋਂ ਕਿਤੇ
ਹੁਣ ਮਾਮਲਾ ਤਬਲੀਗੀ ਤੱਕ ਨਹੀਂ ਰਿਹਾ ਚਰਨਜੀਤ, ਇਹ ਤਬਲੀਗੀ ਤੱਕ ਨਹੀਂ ਰਿਹਾ, ਤਬਲੀਗੀ ਜਮਾਤ ਤਾਂ ਇੱਕ ਮੁਸਲਮਾਨ ਭਾਈਚਾਰੇ ਦਾ ਹਿੱਸਾ ਵਾ ਛੋਟਾ ਜਿਹਾ, ਉਹਦਾ ਇੱਕ ਕਿਉਂਕਿ ਮੁਸਲਮਾਨ ਭਾਈਚਾਰੇ 'ਚ ਵੀ ਕਈ ਸਾਰੇ ਸੈਕਸ਼ਨ ਹੈਗੇ ਨੇ, ਜਿਵੇਂ ਮੰਨ ਲਓ ਕਿ ਸਾਡੇ ਅਸੀਂ ਸਿੱਖ ਭਾਈਚਾਰੇ 'ਚ ਵੀ ਸੈਕਸ਼ਨ ਹੈਗੇ ਨੇ, ਕੋਈ ਰਾਧਾ ਸਵਾਮੀਆਂ ਨੂੰ ਜਾਂਦਾ, ਕੋਈ ਕਿੱਧਰ ਜਾਂਦਾ, ਉੱਦਾਂ ਇੱਦਾਂ ਇਹਨਾਂ ਦੇ ਵੀ ਸੈਕਸ਼ਨ ਹੈਗੇ ਨੇ, ਉਹਦੇ ਛੋਟੇ ਜਿਹੇ ਸੈਕਸ਼ਨ ਆ। ਹਿੰਦੁਸਤਾਨ ਦੇ ਵਿੱਚ ਤਬਲੀਗੀ ਜਮਾਤ ਦੇ ਬਹਾਨੇ ਪੂਰੇ ਮੁਸਲਮਾਨ ਭਾਈਚਾਰੇ ਨੂੰ ਕਾਊਂਟਰ ਕੀਤਾ ਜਾ ਰਿਹਾ ਕਿ ਜਿਵੇਂ ਮੁਸਲਮਾਨ ਹੀ ਜਿਹੜਾ ਕਰੋਨਾ ਫੈਲਾ ਰਹੇ ਹੈਗੇ ਨੇ, ਇਹ ਜਿਹੜੀ ਇਹਨਾਂ ਨੇ ਮਾਨਸਿਕਤਾ ਜਿਹੜੀ ਬਣਾ ਦਿੱਤੀ ਹੈ। ਹਾਲਾਂਕਿ ਹੋਇਆ ਇਹ ਕਿ ਨਰਿੰਦਰ ਮੋਦੀ ਨੇ ਜਦੋਂ ਦੋ ਵਾਰ ਲੋਕਾਂ ਨੂੰ ਕਿਹਾ, ਇੱਕ ਵਾਰ ਤਾਂ ਥਾਲੀਆਂ ਖੜਕਾਉਣ ਲਈ ਕਿਹਾ, ਬਾਅਦ ਜਲੂਸ ਨਿਕਲੇ, ਉਹਨਾਂ ਜਲੂਸਾਂ ਦੀ ਜਿਹੜੀ ਅਗਵਾਈ ਹੈ ਉਹ ਸਰਕਾਰੀ ਅਧਿਕਾਰੀ ਕਰ ਰਹੇ ਹੈਗੇ ਨੇ, ਕਈ ਵਾਰ ਤੇ ਕਈ ਜਗ੍ਹਾ ਦੇ ਬੀਜੇਪੀ ਦੇ ਲੀਡਰ ਕਰ ਰਹੇ ਨੇ, ਇੱਕ ਜਗ੍ਹਾ ਰਾਜਪਾਲ ਕਰ ਰਿਹਾ ਕਰਨਾਟਕ ਦਾ, ਇੱਕ ਜਗ੍ਹਾ ਜਿਹੜਾ ਯੋਗੀ ਆਦਿੱਤਿਆ ਖੁਦ ਜਾ ਕੇ ਜਿਹੜਾ ਹੈਗਾ ਘੰਟਾ ਖੜਕਾ ਰਿਹਾ ਹੈਗਾ, ਫਿਰ ਉਦੋਂ ਬਾਅਦ ਵਿੱਚ ਕਿਹਾ ਕਿ ਭਾਈ ਤੁਸੀਂ ਜਿਹੜਾ ਮੋਮਬੱਤੀਆਂ ਜਗਾਉਣੀਆਂ, ਮੋਮਬੱਤੀਆਂ ਦੇ ਮਾਮਲੇ 'ਚ ਲੋਕਾਂ ਨੇ ਬਾਹਰ ਨਿਕਲੇ, ਬਾਹਰ ਨਿਕਲ ਕੇ ਕਈ ਜਗ੍ਹਾ ਅੱਗਾਂ ਵੀ ਲੱਗ ਗਈਆਂ, ਕਈਆਂ ਨੇ ਆਪਣਾ ਮੂੰਹ ਹੀ ਸਾੜ ਲਿਆ, ਤੇ ਲੁਧਿਆਣੇ ਵਿੱਚ ਇਹੋ ਜਿਹੇ ਮਹਾਂਪੁਰਸ਼ ਵੀ ਦਿਖੇ ਜਿਹਨਾਂ ਨੇ ਉਸਦੇ ਸ਼ਰਾਬਾਂ ਵੀ ਪੀਤੀਆਂ। ਹੁਣ ਪਤਾ ਨਹੀਂ ਇਹ ਜਿਹੜੀ ਕਹਾਣੀ ਕਿੱਥੇ ਤੱਕ ਪਹੁੰਚੀ ਹੈਗੀ ਹੈ, ਜਿਹੜੀ ਕਮਲਵਾ ਦੀ ਹੱਦ ਆ ਉਹਨਾਂ ਵਿੱਚੋਂ ਜਿਹੜਾ ਹੈਗਾ ਵਾ, ਇਹ ਵੀ ਪਤਾ ਲੱਗਿਆ ਕਿ ਅਜਿਹਾ ਕਰਨ ਲਈ, ਕਿਉਂਕਿ ਮੋਦੀ ਨੇ ਤਾਂ ਸਿਰਫ ਕਿਹਾ ਸੀ ਵੀ ਥਾਲੀ ਖੜਕਾਉਣੀ ਤੇ ਮੋਮਬੱਤੀ, ਪਰ ਬੀਜੇਪੀ ਤੇ ਸੰਘ ਦੇ ਬੰਦਿਆਂ ਨੇ ਅੰਦਰ ਖਾਤੇ ਕੰਮ ਕੀਤਾ ਕਿ ਇਹਨੂੰ ਇੱਕ ਸੈਲੀਬ੍ਰੇਸ਼ਨ ਦੇ ਤੌਰ ਤੇ ਮਨਾਇਆ ਜਾਵੇ, ਤੇ ਜਿਹਦੇ ਕਰਕੇ ਕਿਉਂਕਿ ਤੁਸੀਂ ਦੇਖੋ ਕਮਲਵਾ ਇੱਕ ਜਗ੍ਹਾ ਹੁੰਦਾ, ਇੱਕੋ ਤਰ੍ਹਾਂ ਦਾ ਕਮਲਵਾ ਇੱਕ ਜਗ੍ਹਾ ਹੁੰਦਾ, ਸਾਰੇ ਮੁਲਕ 'ਚ ਇੱਕੋ ਤਰ੍ਹਾਂ ਦਾ ਕਮਲਵਾ ਤਾਂ ਨਹੀਂ, ਇਹਦਾ ਮਤਲਬ ਇਹ ਹੈਗਾ ਕਿ ਸੰਘ ਤੇ ਜਿਹੜਾ ਹੈਗਾ ਵਾ ਬੀਜੇਪੀ ਨੇ ਕੰਮ ਕੀਤਾ ਵੀ ਤੁਸੀਂ ਭਾਈ ਉਹਨੂੰ ਜਸ਼ਨ ਦੇ ਤੌਰ ਤੇ ਮਨਾਉਣਾ, ਉਦੋਂ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੈਗਾ ਵੀ ਜਿਹੜਾ ਤੁਸੀਂ ਜਿਹੜਾ ਇੱਕ ਸਰੀਰਕ ਦੂਰੀ ਬਣਾਈ ਰੱਖਣੀ ਆ, ਵਿੱਥ ਬਣਾਈ ਰੱਖਣੀ ਆ, ਉਹਦੀ ਕੋਈ ਪਰਵਾਹ ਨਹੀਂ ਕੀਤੀ, ਉਦੋਂ ਸਭ ਪੱਟੇ ਚੱਕੇ ਗਏ ਨੇ ਤੇ ਉਦੋਂ ਮਤਲਬ ਉਦੋਂ ਉਹਨਾਂ ਉੱਤੇ ਕੋਈ ਸਵਾਲ ਨਹੀਂ ਚੁੱਕ ਰਿਹਾ।
ਬਿਲਕੁਲ ਦੋਸਤੋ, ਸੁਖਦੇਵ ਥਾਪਰ ਸਾਡੇ ਨਾਲ ਨੇ, ਇੱਕ ਮਿੰਟ ਲਈ ਉਹ ਸੁਨੇਹਾ ਦੇਣਗੇ ਆਪਣਾ। ਥਾਪਰ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਚਰਨਜੀਤ ਬਹੁਤ ਧੰਨਵਾਦ, ਮਿਹਰਬਾਨੀ। ਔਰ ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਖਾਸ ਤੌਰ ਤੇ ਹਾਈ ਸਪੀਡ ਇੰਟਰਨੈਟ ਦੇ ਫਾਈਬਰ ਦੇ ਜਿਹੜੇ ਪਲਾਨ ਹੈ ਜੀ ਸਾਡੇ ਕੋਲ ਇਸ ਵਕਤ ਅਵੇਲੇਬਲ ਨੇ ਜੀ, ਚਾਹੇ 1 ਗੀਗਾਬਿੱਟ ਦੀ ਜਿਹੜੀ 1000 ਦੀ ਸਪੀਡ ਦੀ ਇੰਟਰਨੈਟ ਲੈਣੀ ਹੋਵੇ ਤਾਂ ਬਹੁਤ ਹੀ ਸਸਤੇ ਰੇਟਾਂ ਦੇ ਇਸ ਵਕਤ ਜਿਹੜੇ ਪਲਾਨ ਸਾਡੇ ਕੋਲ ਚੱਲਦੇ ਪਏ ਨੇ। ਸੋ ਅਗਰ ਕੋਈ ਵੀ ਸਰੋਤਾ ਹਾਈ ਸਪੀਡ ਇੰਟਰਨੈਟ ਵਧੀਆ ਕਨੈਕਸ਼ਨ ਲੈਣਾ ਚਾਹੁੰਦਾ ਜਾਂ ਬਿੱਲ ਜ਼ਿਆਦਾ ਹੋ ਚੁੱਕਾ, ਸਾਡੇ
$0 ਦੇ ਲੱਗੇ ਹੋਏ ਨੇ, ਬਹੁਤ ਸਾਰੇ ਫੋਨ ਸਰੋਤੇ ਸੰਪਰਕ ਕਰ ਸਕਦੇ ਨੇ। ਔਰ ਹੋਮ ਫੋਨ ਜਿਹੜਾ ਜੀ ਵਰਲਡ ਵਾਈਡ ਇੰਡੀਆ ਦੇ ਨਾਲ ਨਾਲ ਜਿਹੜੇ ਬਾਕੀ ਯੂਰੋਪੀਅਨ ਮੁਲਕ ਹੈਗੇ ਨੇ, ਲੈਂਡਲਾਈਨ ਤੇ ਸੈਲਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਕਾਲ ਕਰ ਸਕਦੇ ਨੇ। ਸੋ ਕਿਸੇ ਵੀ ਸਰੋਤੇ ਨੇ ਕਨੈਕਸ਼ਨ ਲੈਣਾ, ਪਹਿਲਾਂ ਦਾ ਕਨੈਕਸ਼ਨ ਲੱਗਾ ਹੋਇਆ ਤੇ ਬਿੱਲ ਹੁਣ $20 ਤੋਂ ਜ਼ਿਆਦਾ ਹੋ ਚੁੱਕਾ ਜੀ, ਮੰਥਲੀ ਰੇਟ ਦਾ ਸਰੋਤੇ ਸੰਪਰਕ ਕਰ ਲੈਣ। ਬਿੱਲ ਦੀ ਗਰੰਟੀ ਕੀਤੀ ਜਾਂਦੀ ਸਾਡੇ ਵੱਲੋਂ, ਬਿੱਲ ਬਾਰ ਬਾਰ ਨਹੀਂ ਵਧਣਾ, ਫੋਨ ਦਾ ਅਡੈਪਟਰ ਨੰਬਰ ਪੋਰਟਿੰਗ ਬਿਲਕੁਲ ਫ੍ਰੀ ਹੈਗੀ ਆ ਜੀ। ਔਰ ਇਸੇ ਪ੍ਰਕਾਰ ਬਿਜ਼ਨਸ ਇੰਟਰਨੈਟ ਦੇ ਪਲਾਨ $40 ਜੇ ਹੈ, ਬਿਜ਼ਨਸ ਫੋਨ ਲਾਈਨ ਨਾਰਥ ਅਮਰੀਕਾ ਅਨਲਿਮਿਟਡ $19.95 ਤੋਂ ਅਵੇਲੇਬਲ ਨੇ ਜੀ। ਜ਼ਿਆਦਾ ਜਾਣਕਾਰੀ ਵਾਸਤੇ ਸਰੋਤੇ ਸੰਪਰਕ ਕਰ ਲੈਣ ਜੀ 905-203-3636, 905-203-3636, 905-203-3636 ਦੇ ਕਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ ਬ੍ਰਾਟ ਸਾਹਿਬ,
ਮਿਹਰਬਾਨੀ ਜੀ। ਦੋਸਤੋ ਛੋਟੀ ਜਿਹੀ ਬ੍ਰੇਕ, ਇਸੇ ਤਰ੍ਹਾਂ ਜੁੜੇ ਰਹਿਣਾ ਤੁਸੀਂ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ? ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ। ਸਰਦਾਰੀ ਟੀਵੀ, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ। ਇਸ਼ਤਿਹਾਰ ਦੇਣ ਲਈ 905-915-84-84, ਹੁਣ ਸਰਦਾਰੀ 24 ਘੰਟੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ ਸ਼ੈਰਡਨ ਕਾਲਜ ਦੇ ਕੋਲੇ ਸੁਪਰ ਸਟੋਰ ਦੇ ਸਾਹਮਣੇ ਜਾਂ ਸ਼ੋਪਰਸ ਵਰਲਡ ਦੇ ਸਾਹਮਣੇ ਸਾਡੇ ਕੋਲੇ ਟਾਊਨ ਹਾਊਸ ਨੇ ਜੀ, ਦੋ ਰੈਂਟ ਵਾਸਤੇ ਅਵੇਲੇਬਲ ਨੇ। ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ, ਤੁਹਾਨੂੰ ਏਰੀਆ ਇਹ ਚੰਗਾ ਲੱਗਦਾ, ਤਾਂ ਫਿਰ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਜੀ। 647-384-36 ਮੇਰਾ ਨੰਬਰ ਆ, 647-300-8436। ਇਹ ਤਾਂ ਰੈਂਟ ਦੀ ਗੱਲ ਕੀਤੀ ਆ ਸਾਰੀ ਘੜੀ ਮੈਂ। ਇਹ ਟਾਊਨ ਹਾਊਸ 3 ਬੈਡਰੂਮ 3 ਵਾਸ਼ਰੂਮ ਵਾਲੇ ਨੇ, ਪਰ ਇੱਥੇ ਕੁਝ ਨਵੇਂ ਟਾਊਨ ਹਾਊਸ ਵੀ ਹੈਗੇ ਨੇ। ਜੇ ਤੁਸੀਂ ਆਉਂਦੇ ਸਮੇਂ ਦੇ ਵਿੱਚ ਇੱਥੇ ਰਹਿਣਾ ਚਾਹੁੰਦੇ ਹੋ ਤੇ ਸਾਡੇ ਕੋਲੇ ਜਿਹੜੇ ਟਾਊਨ ਹਾਊਸ ਨੇ ਇਹ 3 ਸਾਲ ਨੂੰ ਬਣਨੇ ਨੇ। ਇੱਕ ਟਾਊਨ ਹਾਊਸ ਤੇ ਹੋਰ ਹੈਗਾ ਜਿਹੜਾ ਬਿਲਡਰ ਦੀ ਹੁਣ ਦੀ ਜਿਹੜੀ ਪ੍ਰਾਈਸ ਉਹ ਤੋਂ ਤਕਰੀਬਨ 70,000 ਸਸਤਾ ਅਸੀਂ ਤੁਹਾਨੂੰ ਦਵਾ ਸਕਦੇ ਹਾਂ। ਸੰਪਰਕ ਕਰ ਲਿਓ, 647-300-8436 ਮੇਰਾ ਨੰਬਰ ਆ, 647-300-8436। ਦੋਸਤੋ ਭਾਵੇਂ ਸਾਰੇ ਕੰਮ ਕਾਰ ਠੱਪ ਨੇ, ਪਰ ਸਾਡਾ ਜਿਹੜਾ ਰੀਅਲ ਸਟੇਟ ਦਾ ਕੰਮ ਕਾਰ ਆ ਉਹ ਚੱਲ ਰਿਹਾ। ਨਿਯਮਾਂ ਦੇ ਮੁਤਾਬਕ ਸ਼ੋਇੰਗ ਵੀ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਪ੍ਰੀਕਾਸ਼ਨ ਰੱਖ ਕੇ ਅਸੀਂ ਸ਼ੋਇੰਗ ਵੀ ਕਰਾਉਂਦੇ ਹਾਂ। ਜੇ ਤੁਸੀਂ ਕਿਸੇ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ, ਹੁਣੇ ਮੈਂ ਤੁਹਾਨੂੰ ਉਦਾਹਰਣਾਂ ਦੇ ਕੇ ਗਿਆ ਵੀ ਰੈਂਟ ਤੇ ਵੀ ਅਵੇਲੇਬਲ ਨੇ, ਫੋਰ ਸੇਲ ਵੀ ਅਵੇਲੇਬਲ ਆ। ਕਈ ਵਾਰੀ ਆਪਾਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੁੰਦੇ ਹਾਂ, ਸਾਡੇ ਕੋਲ ਕੁਆਲੀਫਾਈਡ ਬਾਇਰ ਵੀ ਹੈਗੇ ਨੇ। ਤੁਸੀਂ ਬਾਇਰ ਹੋ ਜਾਂ ਸੈਲਰ ਹੋ, ਸਾਡੇ ਨਾਲ ਸੰਪਰਕ ਕਰ ਲਿਓ ਜੀ। ਮਿਲਣ ਦੀ ਜ਼ਰੂਰਤ ਨਹੀਂ ਹੈਗੀ, ਅੱਜ ਕੱਲ੍ਹ ਉਹੋ ਜਿਹੇ ਢੰਗ ਤਰੀਕੇ ਹੈਗੇ ਨੇ। ਮੈਂ ਨਹੀਂ ਕਹਿੰਦਾ ਕਿ ਆਫਿਸ ਆ ਕੇ ਮਿਲੋ, ਆਫਿਸ ਤੇ ਸਾਰਿਆਂ ਦੇ ਤਕਰੀਬਨ ਬੰਦ ਨੇ, ਪਰ ਦੂਰੀ ਰੱਖ ਕੇ ਫੇਸ ਟਾਈਮ ਦੇ ਜ਼ਰੀਏ, ਵੀਡੀਓ ਕਾਲ ਦੇ ਜ਼ਰੀਏ, ਆਡੀਓ ਕਾਲ ਦੇ ਜ਼ਰੀਏ ਫੋਨ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਜੇ ਕੋਈ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ, ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ। 647-300-8436 ਮੇਰਾ ਨੰਬਰ ਆ, 647-300-8436। ਸ਼ਿਵਿੰਦਰ ਜੀ ਨਾਲ ਨੇ। ਸ਼ਿਵਿੰਦਰ ਜੀ, ਇੱਕ ਗੱਲ ਹੋਰ ਜਵਾਬ ਦੇ ਕੇ ਜਾਓ, ਅੱਜ ਤਾਂ ਮੁਸਲਮਾਨ ਭਾਈਚਾਰੇ ਦੇ ਖਿਲਾਫ ਇਹ ਕਰ ਰਹੇ ਨੇ। ਅੱਛਾ, ਜਿਹੜੀ ਇਹ ਫਿਜ਼ੀਕਲ ਡਿਸਟੈਂਸਿੰਗ ਜਾਂ ਜਿਹਨੂੰ ਕਈ ਵਾਰੀ ਸੋਸ਼ਲ ਡਿਸਟੈਂਸਿੰਗ ਕਹਿ ਦਿੰਦੇ ਆ, ਬਾਈ ਚਾਂਸ ਕੱਲ ਨੂੰ ਕੋਈ ਦਲਿਤ ਪਰਿਵਾਰਾਂ ਦੇ ਵਿੱਚੋਂ ਬਿਮਾਰ ਕੋਰੋਨਾ ਵਾਇਰਸ ਨਾਲ ਪੀੜਿਤ ਬੰਦਾ ਆ ਜਾਂਦਾ ਕਿਸੇ ਪਿੰਡ ਦੇ ਵਿੱਚ, ਸਾਡੇ ਤਾਂ ਸਮਾਜਿਕ ਵਿਥਾਂ ਤੇ ਸਮਾਜਿਕ ਦੂਰੀਆਂ ਵੀ ਇੰਨੀਆਂ ਨੇ ਕਿ ਉਹ ਪਿੰਡ ਦੇ ਇੱਕ ਕੋਨੇ ਤੇ ਹੁੰਦੇ ਆ, ਤੇ ਜਦੋਂ ਕਿਤੇ ਰੌਲਾ ਪੈਂਦਾ ਉਹਨਾਂ ਲਈ ਜੰਗਲ ਪਾਣੀ ਸਾਰਾ ਕੁਝ ਬੰਦ ਕਰ ਦਿੱਤਾ ਜਾਂਦਾ। ਸੋਸ਼ਲ ਡਿਸਟੈਂਸ ਤਾਂ ਸਾਡੇ ਸਮਾਜ ਦੇ ਵਿੱਚ ਪਹਿਲਾਂ ਹੀ ਮੌਜੂਦ ਹੈ, ਇਹਦਾ ਮਤਲਬ ਫਿਰ ਉਹ ਭਾਈਚਾਰੇ ਨਾਲ ਉਹਨਾਂ ਤੋਂ ਹੋਰ ਵੀ ਦੂਰੀ ਵੱਧ ਬਣਾ ਕੇ ਰੱਖੀ ਜਾਊਗੀ।
ਉਹਨਾਂ ਦੇ ਵਿੱਚ ਜਿਹੜਾ ਸਮਾਜਿਕ ਵਿਤਕਰਾ ਤਾਂ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈਗਾ ਸਾਡੇ ਸਮਾਜਾਂ ਦੇ ਵਿੱਚ, ਜਿਹੜੇ ਸਮਾਜਾਂ ਦੇ ਅਸੀਂ ਰਹਿੰਦੇ ਹਾਂ। ਇਹਦੇ ਵਿੱਚ ਇਹ ਕਿ ਟਾਰਗੇਟ ਉਹ ਬਹੁਤ ਛੇਤੀ ਹੋ ਜਾਣਗੇ, ਮਤਲਬ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਉਹ ਇਹੀ ਹੈ ਕਿ ਉਹਨਾਂ ਨੂੰ ਹੋਰ ਟਾਰਗੇਟ ਕਰਨਾ ਸੌਖਾ ਹੋ ਜਾਂਦਾ ਉਹਨਾਂ ਲੋਕਾਂ ਲਈ ਜਿਹਨਾਂ ਦਾ ਮਤਲਬ ਇੱਕ ਤਾਂ ਸਮਾਜ ਦੇ ਵਿੱਚ ਸਾਰੇ ਚੀਜ਼ ਹੈਗਾ ਵਾ, ਉਹ ਮਤਲਬ ਛੇਤੀ ਕਿਤੇ ਉਹਦੇ ਮਤਲਬ ਸ਼ਿਕਾਰ ਹੋ ਜਾਣਗੇ, ਇਹਦਾ ਇਹ ਜਵਾਬ ਹੈਗਾ।
ਸ਼ਿਵਿੰਦਰ ਜੀ, ਇਹ ਤਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ, ਬਾਹਰਲੇ ਸੂਬਿਆਂ ਦੇ ਵਿੱਚ ਕੀ ਹਾਲਾਤ ਨੇ ਕੋਰੋਨਾ ਵਾਇਰਸ ਸੰਬੰਧੀ? ਇੱਕ ਅੱਧਾ ਮਿੰਟ ਆਪਣੇ ਕੋਲ ਹੈਗਾ।
ਬਾਹਰ ਚਰਨਜੀਤ, ਇਹ ਹੈ ਕਿ ਅਜੇ ਉਹ ਸੇਮ ਇੱਕੋ ਹੀ ਸਮੱਸਿਆ ਜਿਹੜੀ ਵੱਡੀ ਹੈਗੀ ਹੈ ਕਿ ਡਾਕਟਰਾਂ ਦੇ ਕੋਲ ਮੁੱਢਲੀਆਂ ਸਹੂਲਤਾਂ ਪਹੁੰਚ ਨਹੀਂ ਰਹੀਆਂ ਹੈਗੀਆਂ। ਇੱਥੋਂ ਤੱਕ ਕਿ ਡਾਕਟਰਾਂ ਕੋਲ ਨਾ ਤਾਂ ਚੱਜਦੀਆਂ ਕਿੱਟਾਂ ਹੈਗੀਆਂ ਨੇ, ਨਾ ਹੀ ਉਹਨਾਂ ਕੋਲ ਜਿਹੜਾ ਹੈਗਾ ਵਾ ਇਲਾਜ ਕਰਨ ਲਈ ਸਾਜੋ ਸਮਾਨ ਹੈਗਾ। ਤੇ ਪ੍ਰਧਾਨ ਮੰਤਰੀ ਨੇ ਜਿਹੜਾ ਕੱਲ 15,000 ਕਰੋੜ ਰੁਪਇਆ ਰਾਜਾਂ ਨੂੰ ਦੇਣ ਦੀ ਗੱਲ ਕੀਤੀ ਹੈ, ਪਰ ਕਮਾਲ ਦੀ ਗੱਲ ਮੈਂ ਦੁਬਾਰੇ ਤੋਂ ਹਰਾ ਰਿਹਾ ਕਿ 22,000 ਕਰੋੜ ਤਾਂ ਕੱਲੇ ਕੇਰਲ ਨਹੀਂ ਦੇ ਦਿੱਤਾ ਹੈਗਾ, ਆਪਣਾ ਐਲਾਨ ਕਰ ਦਿੱਤਾ ਹੈਗਾ। ਤੇ ਪ੍ਰਧਾਨ ਮੰਤਰੀ ਪੂਰੇ ਮੁਲਕ ਦੇ ਜਿਹੜੇ 30 ਰਾਜਾਂ ਨੂੰ ਇਹ ਗੱਲ ਕਹਿ ਰਿਹਾ ਹੈਗਾ ਕਿ ਦੇਣ ਦੀ ਗੱਲ ਕਰ ਰਿਹਾ ਹੈਗਾ 29 ਰਾਜਾਂ ਨੂੰ। ਸੋ ਇਸ ਕਰਕੇ ਨਾ ਸਰਕਾਰ ਜਿਹੜੀ ਕੇਂਦਰ ਦੀ ਜਿਹੜੀ ਹੈਗੀ ਆ ਉਹ ਆਪਣੀ ਇਹਦੇ ਬਾਰੇ ਗੰਭੀਰ ਨਹੀਂ ਹੈਗੀ। ਦੂਜੀ ਗੱਲ ਹੈ ਕਿ ਇਹਨਾਂ ਨੇ ਪੈਸਾ ਜਿਹੜਾ ਹੋਰ ਕੰਮਾਂ 'ਚ ਲਾ ਦਿੱਤਾ ਹੈਗਾ, ਆਪਦੇ ਜਿਹੜੇ ਚਹੇਤਿਆਂ ਨੂੰ ਦੇ ਦਿੱਤਾ, ਤਾਂ ਹੀ ਜਿਹੜਾ ਹੈਗਾ ਇਹਨਾਂ ਨੇ RBI ਦਾ ਵੀ ਪੈਸਾ ਖਾ ਚੁੱਕੇ ਹੈਗੇ ਨੇ। ਸੋ ਇਸ ਕਰਕੇ ਹੁਣ ਗੱਲਾਂ ਬਾਤਾਂ ਨੂੰ ਦੇਣ ਨੂੰ ਸਿਰਫ ਇਹੀ ਆ ਕਿ ਭਾਈ ਤਾੜੀਆਂ ਵਜਾ ਲਓ ਜਾਂ ਥਾਲੀਆਂ ਵਜਾ ਲਓ।
ਸ਼ਿਵਿੰਦਰ ਜੀ, ਜਾਂਦੇ ਜਾਂਦੇ ਇਹ ਵੀ ਦੱਸ ਦਿਓ ਵੀ ਅਮਰਿੰਦਰ ਸਿੰਘ ਨੇ ਧਮਕੀ ਤਾਂ ਦਿੱਤੀ ਸੀ ਵੀ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਇਹ ਲੋਕਾਂ ਦੀ ਟੇਕ ਕੇਅਰ ਨਹੀਂ ਕਰ ਰਹੇ, ਅਸੀਂ ਲਾਇਸੈਂਸ ਕੈਂਸਲ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ। ਇੱਕ ਮਿੰਟ, ਅੱਧੇ ਕੁ ਮਿੰਟ ਦੇ ਵਿੱਚ ਇਹਦੇ ਬਾਰੇ ਕੋਈ ਨਵੀਂ ਜਾਣਕਾਰੀ ਸਾਹਮਣੇ ਆਈ ਹੈ?
ਦੇਖੋ, ਹਾਲੇ ਤੱਕ ਕਿਸੇ ਪ੍ਰਾਈਵੇਟ ਅਦਾਰੇ ਨੇ ਨਾ ਹਸਪੀਟਲ ਨੇ ਪੂਰਾ ਦਾ ਪੂਰਾ ਅਰਪਿਤ ਨਹੀਂ ਕੀਤਾ ਹੈਗਾ ਆਪਣੇ ਆਪ ਨੂੰ ਕਿ ਇਸ ਕੰਮ ਲਈ। ਹਾਲਾਂਕਿ ਇਹਨਾਂ ਨੇ ਚੰਗੇ ਸਰਕਾਰਾਂ ਦੇ ਕੋਲੋਂ ਜਿਹੜੇ ਹੈਗੇ ਆ ਸਹੂਲਤਾਂ ਲਈਆਂ ਹੋਈਆਂ ਨੇ, ਲੀਜ਼ ਤੇ ਜ਼ਮੀਨਾਂ ਲਈਆਂ ਹੋਈਆਂ ਨੇ, ਲੇਕਿਨ ਇਸਦਾਂ ਦਾ ਕਿਸੇ ਵੀ ਹਸਪੀਟਲ ਨੇ ਨਹੀਂ ਜਿਗਰਾ ਕੀਤਾ ਕਿ ਉਹ ਆਪਾਂ ਆ ਕੇ ਖੁਦ ਇਹ ਕਹੇ ਕਿ ਲਓ ਜੀ ਅਸੀਂ ਆਪਣੀਆਂ ਸਹਾਇਤਾ ਦੇਣ ਲਈ ਤਿਆਰ ਨੇ। ਉਹਦਾ ਕਾਰਨ ਇਹ ਹੈਗਾ ਕਿ ਬਹੁਤ ਸਾਰੇ ਨਾ ਜਿਹੜੇ ਹਸਪੀਟਲ ਆ ਉਹਨਾਂ ਦਾ ਕਨੈਕਸ਼ਨ ਕਿਤੇ ਨਾ ਕਿਤੇ ਸਿਆਸੀ ਆਗੂਆਂ ਨਾਲ ਹੁੰਦਾ ਹੈਗਾ, ਇਸ ਕਰਕੇ ਜਿਹੜਾ ਹੈਗਾ ਇਹ ਸਾਰਾ ਕੁਛ ਮਿਲੀ ਭੁਗਤ ਨਾਲ ਚੱਲਦਾ।
ਸ਼ਿਵਿੰਦਰ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ,
ਸ਼ੁਕਰੀਆ।
ਦੋਸਤੋ, ਇਹ ਸੀ ਸ਼ਿਵਿੰਦਰ ਜੀ ਪੰਜਾਬ ਤੋਂ ਜੀ, ਤੁਹਾਨੂੰ ਪੰਜਾਬ ਸੰਬੰਧੀ ਜਾਣਕਾਰੀ ਦੇ ਕੇ ਗਏ ਨੇ। ਤੇ ਇੱਥੇ ਮੈਂ ਅੱਧਾ ਘੰਟਾ ਤਕਰੀਬਨ ਇੱਥੋਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸਾਡਾ ਜਿਹੜਾ ਇਹ ਪ੍ਰੋਗਰਾਮ ਆ ਤੁਸੀਂ ਇਹ ਤਾਂ ਸੁਣਦੇ ਹੀ ਹੋ ਜੀ, ਪਰ ਸਾਡੇ ਜਿਹੜੇ TV ਪ੍ਰੋਗਰਾਮਸ ਨੇ ਜ਼ਰੂਰ ਵੇਖਿਆ ਕਰੋ। ਵੀਕਐਂਡ ਤੇ ਸਨਿਚਰਵਾਰ ਨੂੰ ਸਵੇਰੇ 9 ਵਜੇ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਮੁਲਾਕਾਤ ਹੁੰਦਾ ਵਿਜ਼ਨ TV ਚੈਨਲ ਤੇ, ਤੇ ਸਨਿਚਰਵਾਰ ਸ਼ਾਮ ਨੂੰ 8:30 ਰਾਣਾ ਜੀ ਵੱਲੋਂ ਤਿਆਰ ਕੀਤਾ ਪ੍ਰੋਗਰਾਮ ਨਾ ਸ਼ਾਮ ਨੂੰ ਸਰਦਾਰੀ TV ਹੁੰਦਾ ਵਿਜ਼ਨ TV ਦੇ ਉੱਤੇ, ਜ਼ਰੂਰ ਵੇਖਿਆ ਕਰੋ। 24 ਘੰਟੇ ਚੱਲਣ ਵਾਲਾ ਸਰਦਾਰੀ TV, ਉੱਤੇ ਵੀ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਹੁੰਦੇ ਨੇ, ਉਹ ਵੀ ਜ਼ਰੂਰ ਵੇਖਿਆ ਕਰੋ। ਤੇ ਸੋਮਵਾਰ ਨੂੰ 7 ਤੋਂ ਲੈ ਕੇ 8 ਵਜੇ ਤੱਕ ਪੰਜਾਬ TV ਚੈਨਲ ਦੇ ਉੱਤੇ ਮੈਂ ਅੱਜ ਦੀ ਮੁਲਾਕਾਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਾ, ਜ਼ਰੂਰ ਵੇਖਿਆ ਕਰੋ। ਦੋਸਤੋ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਅਸੀਂ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾਵਾਂਗੇ। ਆਪਣਾ ਖਿਆਲ ਰੱਖੋ ਦੋਸਤੋ, ਤੇ ਸਾਵਧਾਨੀਆਂ ਵਰਤੋ ਜੀ ਪੂਰੀਆਂ। ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਐਂਡ ਕਰਦੇ ਹਾਂ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal. That's XOOM Zoom. और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. Tez, aasan aur mehfooz money transfer.
COVID-19 ਦੇ ਰਿਸਪਾਂਸ ਵਿੱਚ ਬ੍ਰੈਂਪਟਨ ਦੇ ਰੈਜ਼ੀਡੈਂਟਸ ਅਤੇ ਬਿਜ਼ਨੈਸਿਸ ਨੂੰ 19 ਅਗਸਤ ਤੱਕ 5 ਮਹੀਨੇ ਲਈ ਪ੍ਰਾਪਰਟੀ ਟੈਕਸਿਸ ਨੂੰ ਬਿਨਾਂ ਇੰਟਰਸਟ ਅਤੇ ਲੇਟ ਫੀਸ ਤੋਂ ਡਿਫਰ ਜਾਂ ਮੁਲਤਵੀ ਕਰਨ ਦਾ ਆਪਸ਼ਨ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਲਈ 311 ਤੇ ਕਾਲ ਕਰਕੇ ਆਪਣੇ ਪੋਸਟ-ਡੇਟਡ ਚੈਕਸ ਕੈਂਸਲ ਕਰਵਾਓ ਜਾਂ ਫਿਰ brampton.ca ਤੇ 15 ਅਪ੍ਰੈਲ ਤੋਂ ਪਹਿਲਾਂ ਜਾ ਕੇ ਆਨਲਾਈਨ ਫਾਰਮ ਸਬਮਿਟ ਕਰਕੇ ਪ੍ਰੀ ਆਥੋਰਾਈਜੇਸ਼ਨ ਪੇਮੈਂਟਸ ਕੈਂਸਲ ਕੀਤੀਆਂ ਜਾ ਸਕਦੀਆਂ ਨੇ। ਯਾਦ ਰਹੇ ਕਿ ਡਿਫਰਡ ਟੈਕਸ ਪੇਮੈਂਟਸ ਦੀ ਅਦਾਇਗੀ 19 ਅਗਸਤ ਤੱਕ ਹੋ ਜਾਣੀ ਲਾਜ਼ਮੀ ਹੈ, ਫਿਰ ਭਾਵੇਂ ਇਸ ਨੂੰ ਛੋਟੀਆਂ ਪੇਮੈਂਟਸ ਵਿੱਚ ਅਦਾ ਕੀਤਾ ਜਾਵੇ ਜਾਂ ਫਿਰ ਇੱਕ ਲੰਪ ਸਮ ਅਮਾਉਂਟ ਵਿੱਚ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
کووڈ 19 کو ختم کرنے کے لیے ہمیں اپنا کردار ادا کرنا ہے۔ باقاعدگی سے ہاتھ دھوئیں، صابن اور پانی کے ساتھ صفائی کا خاص خیال رکھیے، بلا ضرورت باہر مت جائیے، فاصلہ اور احتیاط بہت ضروری ہے۔ کووڈ 19 کی علامات میں بخار، کھانسی اور سانس لینے میں دشواری ہوتی ہے۔ اگر آپ کو یہ آثار ظاہر ہیں یا آپ بیرون ملک سے سفر کر کے کینیڈا واپس آئے ہیں، اس صورت میں آپ کو 14 دن کے لیے گھر کے اندر سب سے الگ کمرے میں رہنا لازم ہے۔ اپنا خیال رکھیے۔ ontario.ca/coronavirus کی سائٹ پہ جا کے مکمل معلومات حاصل کیجیے۔
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ .com।
ایک ضروری اعلان، اگر آپ کو گلوز اور سینیٹائزر کی ضرورت ہے اور